जिंदाबाद 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 जिंदाबाद। असी कंडिया ते सौंदे कंडा तार की करू, इन्ना छातिया नू पानी दी बौछार की करू। ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕੀਤੀ ਹੈ ਅਤੇ ਆਪ ਜੀ ਦੀਆਂ ਦੁਆਵਾਂ ਅਤੇ ਅਸੀਸਾਂ ਦੇ ਸਦਕਾ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਜਿੰਨੇ ਵੀ ਮੇਰੇ ਨਾਲ ਜੁੜ ਬੈਠੇ ਹੋ ਫੇਸਬੁੱਕ ਰਾਹੀਂ ਜਾਂ ਰੇਡੀਓ ਨੂੰ ਟਿਊਨ ਅਪ ਕੀਤਾ ਹੈ, ਸਾਰਿਆਂ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰੋਗਰਾਮ ਦੇ ਵਿੱਚ ਚੱਲਦਿਆਂ ਚੱਲਦਿਆਂ ਸ਼ਾਮਿਲ ਕਰਦਾ ਮੇਰੇ ਵੀਰ ਸਤਿਕਾਰਯੋਗ ਗਗਨ ਸੰਧੂ ਕਨੇਡਾ ਤੋਂ ਨੇ, ਅਤੇ ਬਿੱਲੂ ਤੂਰ ਹੁਣੀ ਅਤੇ ਹਰਵਿੰਦਰ ਗਾਖਲ ਅਤੇ ਜਰਨੈਲ ਸਿੰਘ ਹੋਣਾ ਨੂੰ ਅਤੇ ਨਾਲ ਵੀਰ ਹਰਦੀਪ ਸਿੰਘ ਹੋਣਾ ਨੂੰ। ਬਾਕੀ ਤੁਸੀਂ ਜਿੰਨੇ ਵੀ ਮੇਰੇ ਨਾਲ ਜੁੜੋਗੇ ਸਾਰਿਆਂ ਦਾ ਮੈਂ ਜੀ ਆਇਆਂ ਕਹਿੰਦਾ, ਸਾਰਿਆਂ ਨੂੰ ਮੈਂ ਵੈਲਕਮ ਕਹਿੰਦਾ। ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰੇ ਨੂੰ ਮੈਸੇਜ ਰਾਹੀਂ ਆਪਣੇ ਸੁਨੇਹੇ ਭੇਜ ਸਕਦੇ ਹੋ ਤੇ ਮੇਰਾ ਵਿਸ਼ਾ ਅੱਜ ਦਾ ਰਹੇਗਾ ਐਨ ਆਈ ਏ ਨੈਸ਼ਨਲ ਏਜੰਸੀ ਜਿਹੜੀ ਇੰਡੀਆ ਦੀ ਹੈ ਕਿਸ ਤਰ੍ਹਾਂ ਦੇ ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਜਜ਼ਬਾਤ ਰੱਖਣ ਵਾਲੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਟਾਰਗੇਟ ਕਰ ਰਹੀ ਹੈ ਕਿਵੇਂ ਉਹਨਾਂ ਨੂੰ ਸੰਮਣ ਭੇਜ ਰਹੀ ਹੈ ਇਹ ਮੇਰਾ ਅੱਜ ਦਾ ਵਿਸ਼ਾ ਹੋਵੇਗਾ ਸੋ ਸਾਰਿਆਂ ਨੂੰ ਬੇਨਤੀ ਹੈ ਭਾਈ ਵਿਸ਼ੇ ਦੇ ਵਿੱਚ ਹੀ ਰਹਿ ਕੇ ਗੱਲਬਾਤ ਆਪਾਂ ਕਰਨੀ ਹੈ ਅਤੇ ਤੁਸੀਂ ਆਪਣੇ ਸੁਝਾਅ ਦੇ ਦਿਓ ਤੁਸੀਂ ਆਪਣੀ ਗੱਲਬਾਤ ਕਰਦੇ ਜਾਇਓ ਅਤੇ ਉਹਦੇ ਵਿੱਚ ਮੈਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਹ ਤੁਹਾਡੀ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਤੁਹਾਡੇ ਸੁਨੇਹੇ ਦੇ ਮੁਤਾਬਕ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਹਨੂੰ ਜ਼ਰੂਰ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ ਸੋ ਆਪਣੇ ਆਪ ਦੇ ਵਿੱਚ ਭਾਜੀ ਇਹ ਆਪਾਂ ਫਿਰ ਕਿਤੇ ਵਿਸ਼ਾ ਮੇਰਾ ਗਗਨਵੀਰ ਨੇ ਥੋੜ੍ਹਾ ਜਿਹਾ ਇੱਕ ਦੋ ਮੈਸੇਜ ਕੀਤੇ ਨੇ ਹਾਂਜੀ ਇਹ ਵੀ ਆਪਾਂ ਕਿਤੇ ਜਿਹੜਾ ਆ ਇਹਦੇ 'ਤੇ ਵੀ ਗੱਲਬਾਤ ਕਰ ਲਾਂਗੇ ਐਡੀ ਕੋਈ ਆਪਾਂ ਨੂੰ ਕਿਸੇ ਦੀ ਚਿੰਤਾ ਨਹੀਂ ਹੈਗੀ ਕਿਉਂਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਦਾ ਸੰਦੇਸ਼ ਜਿਹੜਾ ਗੁਰੂ ਸਾਹਿਬਾਨ ਨੇ ਦਿੱਤਾ ਹੈ ਉਸ ਨੂੰ ਡਾਂਕੇ ਦੀ ਚੋੜ ਦੇ ਉੱਤੇ ਪਹਿਲੇ ਪਾਤਸ਼ਾਹ ਨੇ ਪ੍ਰਚਾਰਿਆ ਹੈ ਅਤੇ ਸਿੱਖਾਂ ਨੂੰ ਅਤੇ ਆਪਣੇ ਅਹਿਲਕਾਰਾਂ ਨੂੰ ਇਹੀ ਕਿਹਾ ਹੈ ਹਾਂਜੀ ਸੋ ਆਪਣੇ ਸੁਨੇਹੇ ਆਪਣੀ ਗੱਲਬਾਤ ਮੇਰੇ ਨਾਲ ਹਾਂਜੀ ਕਹਿੰਦੇ ਜੀ ਆਵਾਜ਼ ਘੱਟ ਆ ਰਹੀ ਹੈ ਹਾਂਜੀ ਵੀਰ ਜੀ ਹੁਣ ਦੱਸਿਓ ਜੀ ਫਿਰ ਕਿਵੇਂ ਆ ਰਹੀ ਸਟੂਡੀਓ ਦੇ ਵਿੱਚ ਆਵਾਜ਼ ਪੂਰੀ ਹੈ ਹੋ ਸਕਦਾ ਥੋੜ੍ਹਾ ਬਹੁਤਾ ਫੋਨ ਦੇ ਵਿੱਚ ਮੈਂ ਦੇਖ ਲੈਂਦਾ ਜੀ ਕਈ ਵਾਰੀ ਸਪੀਕਰ ਜਿਹੜਾ ਨਹੀਂ ਚੱਕਦਾ ਅਤੇ ਤੁਸੀਂ ਬਿਲਕੁਲ ਠੀਕ ਸੀਗਾ ਜੀ ਮੈਂ ਉਹਨੂੰ ਠੀਕ ਕਰ ਦਿੱਤਾ ਜੀ ਐਡਜਸਟ ਕਰ ਦਿੱਤੀ ਆਵਾਜ਼ ਹਾਂਜੀ ਵੀਰ ਜਰਨੈਲ ਸਿੰਘ ਜੀ ਮਾੜਾ ਦੱਸਿਓ ਜੀ ਮੈਸੇਜ ਕਰਕੇ ਹੁਣ ਤੁਹਾਨੂੰ ਆਵਾਜ਼ ਕਿਵੇਂ ਲੱਗ ਰਹੀ ਹੈ ਹਾਂਜੀ ਚੱਲਦੇ ਪ੍ਰੋਗਰਾਮ ਦੇ ਵਿੱਚ ਆਪਣੀਆਂ ਗੱਲਾਂ ਬਾਤਾਂ ਦੀ ਆਪਾਂ ਇੱਦਾਂ ਹੀ ਹਾਂਜੀ ਮੈਨੂੰ ਸੁਨੇਹਾ ਮਿਲ ਗਿਆ ਜੀ ਆਵਾਜ਼ ਵਧੀਆ ਆ ਰਹੀ ਹੈ ਥੈਂਕ ਯੂ ਤੁਹਾਡਾ ਸੋ ਇਸੇ ਤਰ੍ਹਾਂ ਹੀ ਆਪਾਂ ਆਪਣੇ ਵਿਸ਼ੇ ਨੂੰ ਆਪਣੀ ਗੱਲਬਾਤ ਨੂੰ ਅੱਗੇ ਤੋਰਨਾ ਹੈ ਅਤੇ ਗੱਲਬਾਤ ਕਰਦਿਆਂ ਕਰਦਿਆਂ ਜਿਹੜਾ ਪ੍ਰੋਗਰਾਮ ਦਾ ਸਮਾਂ ਵੀ ਹੈ ਉਹ ਵੀ ਆਪਣੀ ਮੰਜ਼ਿਲ ਵੱਲ ਲੈ ਕੇ ਜਾਣਾ ਹੈ ਹੋ ਸਕਦਾ ਹੈ ਕਈਆਂ ਦੇ ਮੈਂ ਫਿੱਟ ਨਾ ਬੈਠਾਂ ਹੋ ਸਕਦਾ ਹੈ ਕਈਆਂ ਨੂੰ ਮੈਂ ਚੰਗਾ ਨਾ ਲੱਗਾਂ ਹੋ ਸਕਦਾ ਕਈਆਂ ਦੀ ਗੱਲ ਮੈਂ ਜ਼ਿਆਦਾ ਧੰਨਵਾਦ ਵਾਲੀ ਕੋਈ ਗੱਲ ਨਹੀਂ ਜੀ ਜਰਨੈਲ ਸਿੰਘ ਵੀਰ ਜੀ ਤੁਸੀਂ ਸਤਿਕਾਰਯੋਗ ਹੋ ਧੰਨਵਾਦ ਵਾਲੀਆਂ ਚੀਜ਼ਾਂ ਛੋਟੇ ਭਰਾਵਾਂ ਨਾਲ ਘੱਟ ਕਰਿਆ ਕਰੋ ਹੁਕਮ ਕਰਿਆ ਕਰੋ ਸੋ ਮੈਂ ਜਿਸ ਤਰ੍ਹਾਂ ਉਸ ਚੀਜ਼ ਨੂੰ ਦੇਖਦਾ ਸਿਰਫ ਤਾਂ ਸਿਰਫ ਉਹ ਹੀਟ ਨੂੰ ਜੋ ਪੰਜਾਬ ਦੇ ਵਿੱਚ ਗਰਮ ਮਾਹੌਲ ਚੱਲ ਰਿਹਾ ਹੈ ਸੈਂਟਰ ਦੇ ਪ੍ਰਤੀ ਕਿਸਾਨਾਂ ਨੇ ਆਪਣੇ ਹੱਕਾਂ ਦੇ ਪ੍ਰਤੀ ਜੋ ਵੀ ਗੱਲਬਾਤ ਉੱਥੇ ਕੀਤੀ ਹੈ ਉਹਦੇ 'ਚ ਜਿਹੜੇ ਵੀ ਵਧੀਆ ਸੋਚ ਰੱਖਣ ਵਾਲੇ ਨੌਜਵਾਨ ਨੇ ਜਾਂ ਕਲਾਕਾਰ ਨੇ ਜਾਂ ਲੀਡਰ ਨੇ ਉਹਨਾਂ ਨੂੰ ਜਿਹੜੇ ਹੈ ਇਨਵੈਸਟੀਗੇਸ਼ਨ ਉਹਨਾਂ ਦੀ ਗੱਲਬਾਤ ਕਰਨ ਦੇ ਲਈ ਉਹਨਾਂ ਨੂੰ ਜਿਹੜੇ ਹੈ ਸੰਮਣ ਭੇਜੇ ਗਏ ਆ ਐਨ ਆਈ ਏ ਵੱਲੋਂ ਜੋ ਇੰਡੀਆ ਦੀ ਨੈਸ਼ਨਲ ਏਜੰਸੀ ਹੈ ਜਿਹੜੀ ਜੋਪਾ ਦੇ ਤਹਿਤ ਨੌਜਵਾਨਾਂ ਦੇ ਉੱਤੇ ਇੱਕ ਨੇ ਨਵਾਂ ਕਾਨੂੰਨ ਘੜਿਆ ਸੀ ਉਹਦੀ ਤਹਿਤ ਜਿਹੜੇ ਉਹ ਕੰਮ ਕਰਨ ਦੀਆਂ ਉਹਨਾਂ ਦੀਆਂ ਗਤੀਵਿਧੀਆਂ ਹੈ ਉਹਦੇ ਵਿੱਚ ਜਿੱਥੇ ਵੱਖ ਵੱਖ ਜਿਵੇਂ ਦੀਪ ਸਿੱਧੂ ਹੋਣਾ ਦੇ ਪਰਿਵਾਰ ਨੂੰ ਜਾਣਾ ਹੋਰ ਵੀ ਕਈ ਜਿਹੜੇ ਸਿੱਖ ਨੌਜਵਾਨ ਨੇ ਜਿਨ੍ਹਾਂ ਦੀ ਸਪਿਰਿਟ ਹੈ ਸੋਚ ਹੈ ਇੱਥੇ ਤੱਕ ਕਿ ਸਾਬਕਾ ਜਥੇਦਾਰ ਬਾਈ ਜਸਵੀਰ ਸਿੰਘ ਰੋਡੇ ਅਤੇ ਹੋਰ ਇਹੋ ਜਿਹੇ ਕਈ ਇਨਸਾਨਾਂ ਨੂੰ ਉਸ ਏਜੰਸੀ ਵੱਲੋਂ ਪੁੱਛਗਿੱਛ ਲਈ ਸੰਮਣ ਭੇਜਣੇ ਅਤੇ ਨਾਲ ਹੀ ਸਭ ਤੋਂ ਹੈਰਾਨੀ ਵਾਲੀ ਗੱਲ ਉਦੋਂ ਸਾਹਮਣੇ ਆਈ ਹੈ ਉਦੋਂ ਵੇਖਣ ਨੂੰ ਮਿਲਿਆ ਹੈ ਕਿ ਖਾਲਸਾ ਏਡ ਵਾਲਾ ਜਿਹੜਾ ਉੱਥੇ ਬੰਦਾ ਜਿਹੜਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਦੇਖ ਰਿਹਾ ਹੈ ਉਹਨੂੰ ਵੀ ਸੰਮਣ ਭੇਜੇ ਗਏ ਕਹਿਣ ਦਾ ਭਾਵ ਕਿ ਅੱਗੇ ਤਾਂ ਸਾਡੇ ਸ੍ਰੀ ਸਾਹਿਬ ਗਾਤਰੇ 'ਚ ਪਾਏ ਹੋਏ ਉਹਨਾਂ ਤੋਂ ਡਰ ਲੱਗਦਾ ਸੀ ਅਤੇ ਹੁਣ ਸਾਡਿਆਂ ਲੰਗਰਾਂ ਤੋਂ ਵੀ ਡਰ ਲੱਗਣ ਲੱਗ ਪਿਆ ਸੋਚਣਾ ਪੈਣਾ ਕਿ ਲੰਗਰਾਂ ਅਤੇ ਉਹਦੇ ਵਿੱਚ ਕਈ ਤਰੀਕਿਆਂ ਦੇ ਨਾਲ ਤੁਹਾਡੀ ਪੁੱਛਗਿੱਛ ਕਰਨਗੇ ਕਈ ਤਰੀਕਿਆਂ ਨਾਲ ਤੁਹਾਨੂੰ ਡਰਾਉਣਗੇ ਧਮਕਾਉਣਗੇ ਹਾਂਜੀ ਗਗਨ ਵੀਰੇ ਠੀਕ ਹੈ ਜੀ ਓਕੇ ਜੀ ਗੁੱਡ ਨਾਈਟ ਤੁਸੀਂ ਸੌਂ ਜਾਓ ਸੋ ਮੇਰਾ ਕੱਲ੍ਹ ਨੂੰ ਤੁਸੀਂ ਇਸੇ ਤਰ੍ਹਾਂ ਫਿਰ ਪ੍ਰੋਗਰਾਮ ਫੇਸਬੁੱਕ 'ਤੇ ਜਾ ਕੇ ਸੁਣ ਲਿਓ ਜੀ ਥੈਂਕ ਯੂ ਤੁਹਾਡਾ ਬੜੀ ਰਾਤ ਪਈ ਹੈ ਤੁਸੀਂ ਜੁੜੇ ਹੋ ਸੋ ਉਹਨਾਂ ਦੇ ਜੇ ਇਸ ਸਾਰੇ ਕੁਝ ਨੂੰ ਦੇਖਦੇ ਹਾਂ ਉਹਨਾਂ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਹੈ ਵੱਖ ਵੱਖ ਨੌਜਵਾਨਾਂ ਨੂੰ ਇੱਥੇ ਤੱਕ ਕਿ ਇੱਕ ਜਸ ਬਾਜਵਾ ਸਿੰਗਰ ਹੈ ਕਹਿੰਦੇ ਉਹਨੂੰ ਵੀ ਸੰਮਣ ਭੇਜ ਦਿੱਤੇ ਹੈ ਕਿਉਂਕਿ ਤਕਰੀਰ ਜਿਹਦੇ 'ਚ ਜਜ਼ਬਾ ਹੈ ਜਿਹਦੇ 'ਚ ਸਪਿਰਿਟ ਹੈ ਜਵਾਨੀ ਨੂੰ ਜੋੜਨ ਲਈ ਉਸ ਹਰੇਕ ਬੰਦੇ ਨੂੰ, ਉਸ ਹਰੇਕ ਇਨਸਾਨ ਨੂੰ ਉਹਨਾਂ ਨੇ ਟਾਰਗੇਟ ਦੇ ਤਹਿਤ ਉਹਨਾਂ ਨੂੰ ਇੱਕ ਡਰਾਉਣ ਦੇ ਲਈ, ਇੱਕ ਦਬਕਾ ਮਾਰਨ ਦੇ ਲਈ ਜੋਪਾ ਦੀ ਜਿਹੜੀ ਏਜੰਸੀ ਹੈ ਜਿਹੜੀ NIA ਉਹਦੇ ਤਹਿਤ ਜਿਹੜਾ ਉਹ ਕੰਮ ਕਰਨ ਦੀਆਂ ਕੁਝੀਆਂ ਕੋਸ਼ਿਸ਼ਾਂ ਉੱਥੇ ਉਹਨਾਂ ਨੇ ਆਰੰਭ ਦਿੱਤੀਆਂ ਨੇ। ਕਹਿਣ ਦਾ ਭਾਵ ਕਿ ਕਿਸ ਤਰੀਕੇ ਦੇ ਨਾਲ ਡਰਾਉਣਾ ਹੈ, ਕਿਸ ਤਰੀਕੇ ਨਾਲ ਜਜ਼ਬੇ ਨੂੰ ਖਤਮ ਕਰਨਾ ਹੈ, ਉਹਨਾਂ ਦੀਆਂ ਸਿਰਫ ਪਾਲਿਸੀਆਂ ਇਹੀ ਹੈ, ਨਿਕਲਣਾ ਕੁਛ ਨਹੀਂ। ਹਾਂ ਇਹ ਹੋ ਸਕਦਾ ਫੰਡਿੰਗ ਦੀ ਗੱਲ ਕਰ ਸਕਦੇ, ਇੱਕ ਇਹ ਹਥਿਆਰ ਉਹਨਾਂ ਕੋਲ ਬਹੁਤ ਤਕੜਾ ਹੈ ਕਿ ਤੁਹਾਨੂੰ ਫੰਡਿੰਗ ਕਿੱਥੋਂ ਆਉਂਦੀ ਹੈ। ਜੇ ਹੁਣ ਮੰਨ ਲਓ ਵੀ ਫੋਰ ਉਦਾਹਰਨ ਦੇ ਤੌਰ ਦੇ ਉੱਤੇ ਮੈਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਇਕੱਲਾ ਬੈਠਾ ਸੀ, ਤਿੰਨ ਚਾਰ ਭੈਣ ਭਰਾ, ਮੈਂ ਇਕੱਲਾ ਇੱਥੇ ਬੈਠਾ ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਪਿੱਛੇ ਪੈਸੇ ਭੇਜਦਾ, ਜੋ ਵੀ ਹੈ ਜਿੰਨਾ ਵੀ ਮੈਂ ਉਹਨਾਂ ਦੀ ਹੈਲਪ ਕਰ ਸਕਦਾ ਮੈਂ ਮਦਦ ਕਰਦਾ, ਅਤੇ ਉਹ ਹੋ ਸਕਦਾ ਕੱਲ੍ਹ ਨੂੰ ਆਪਣੇ ਵਰਗੇ ਨੂੰ ਵੀ ਪੁੱਛ ਲੈਣ ਭਾਈ ਤੁਸੀਂ ਕਿਉਂ ਪੈਸੇ ਭੇਜਦੇ ਆ। ਸੋ ਇਹੋ ਜਿਹੀਆਂ ਗੱਲਾਂ, ਇਹੋ ਜਿਹੀਆਂ ਹਰਕਤਾਂ ਉਹਨਾਂ ਨੇ ਕਰਨੀਆਂ ਔਰ ਕਰਨਗੇ ਵੀ, ਪਰ ਨਾਲ ਨਾਲ ਜਿਸ ਤਰੀਕੇ ਨਾਲ ਉਹ ਸੰਘਰਸ਼ ਆਪਣੀ ਮੰਜ਼ਿਲ ਵੱਲ ਵੱਧਦਾ ਜਾ ਰਿਹਾ ਹੈ, ਉਹਦੇ ਵਿੱਚ ਹਰੇਕ ਉਮਰ ਦਾ ਆਦਮੀ, ਹਰੇਕ ਉਮਰ ਦੇ ਜਿਹੜੇ ਨੌਜਵਾਨ ਆ ਉਹਦੇ ਵਿੱਚ ਆਉਂਦੇ ਨੇ। ਸੋ ਉਹਦੇ 'ਚ ਕੋਈ ਐਡੀ ਵੱਡੀ ਗੱਲ ਨਹੀਂ ਹੈ ਜਿੰਨਾ ਕੁ ਮੈਂ ਉਹਨੂੰ ਦੇਖਦਾ, ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਕਈ ਹੋਰ ਜਿਹੜੇ ਬੰਦੇ ਇੱਥੇ ਤੁਰਦੇ ਨੇ ਜਾਂ ਚੱਲਦੇ ਨੇ ਉਹਨਾਂ ਨੂੰ ਉਸ ਏਜੰਸੀ ਨੇ ਕਈ ਵਾਰੀ ਸੱਦਿਆ ਅਤੇ ਕਈ ਵਾਰੀ ਇਹੋ ਜਿਹੜੇ ਪਖੰਡ ਉਹਨਾਂ ਨੇ ਕੀਤੇ ਨੇ। ਗੱਲ ਤਾਂ ਸਿਰਫ ਇਹੀ ਆ ਵੀ ਅਸੀਂ ਹੁਣ ਉੱਥੇ ਕਿੰਨਾ ਕੁ ਸਟੈਂਡ ਲੈਂਦੇ ਹਾਂ, ਕਿੰਨਾ ਕੁ ਖੜ੍ਹਦੇ ਹਾਂ, ਡਰਨ ਡਰਨ ਦੀ ਕੋਈ ਗੱਲ ਹੀ ਉਹਨੇ ਪੁੱਛਗਛ ਕਰਨੀ ਕਰ ਰਹੀ ਜਾਣ ਤੋਂ, ਜਦੋਂ ਅਸੀਂ ਗਲਤ ਹੀ ਨਹੀਂ ਕੁਛ ਕੀਤਾ, ਜਦੋਂ ਅਸੀਂ ਕੋਈ ਗਲਤ ਕਿਸੇ 'ਤੇ ਕੋਈ ਕੰਮੇ ਹੀ ਨਹੀਂ ਕਰਿਆ ਤਾਂ ਸਾਨੂੰ ਕਿਸ ਚੀਜ਼ ਦੇ ਵਿੱਚ ਚੱਕ ਕੇ ਸੁੱਟਣਗੇ? ਸਾਨੂੰ ਤਕੜੇ ਹੋਣਾ ਪੈਣਾ ਹੈ, ਹੋਰ ਕੁਝ ਨਹੀਂ ਹੈ। ਉਹ ਸਿਰਫ ਡਰਾਉਂਦੇ ਆ, ਉਹ ਤੁਹਾਨੂੰ ਵੇਖਣਾ ਚਾਹੁੰਦੇ। ਜਿਵੇਂ ਪਿੱਛੇ ਜਿਹਾ ਇੱਕ ਖਬਰ ਆਈ ਸੀ ਇਹਨਾਂ ਨੇ ਵੀ ਜਿਹੜੇ ਬਜ਼ੁਰਗ ਅਤੇ ਬੱਚੇ ਅਤੇ ਬੀਬੀਆਂ ਨੂੰ ਬੇਨਤੀ ਹੈ ਖਾਸ ਕਰਕੇ ਵੀ ਇਹ ਆਪਣੇ ਘਰਾਂ ਨੂੰ ਚਲੇ ਜਾਣ। ਕਿਉਂ ਜਾਣ? ਉਹ ਉਹਨਾਂ ਦੇ ਪਰਿਵਾਰ ਉੱਥੇ ਬੈਠੇ ਆ, ਉਹ ਪਰਿਵਾਰਾਂ ਨਾਲ ਆ ਕੇ ਬੈਠੀਆਂ, ਕਿਉਂ ਜਾਣ? ਉਹ ਇੱਕ ਸਿਰਫ ਇਹੀ ਸੀ ਵੀ ਇਹ ਜਿਹੜਾ ਇਕੱਠ ਹੈ, ਇਹ ਇਕੱਠ ਛੋਟਾ ਦਿਖੇ, ਇਹਨੂੰ ਜਿੰਨਾ ਜਿਸ ਤਰੀਕੇ ਨਾਲ ਵੀ ਇਹਨੂੰ ਛੋਟਾ ਕੱਟ ਕੇ ਕਰ ਸਕਦੇ ਹੋ ਉਹਨੂੰ ਛੋਟਾ ਕੀਤਾ ਜਾਵੇ, ਉਹ ਇਸ ਤਰੀਕੇ ਦੇ ਨਾਲ ਕੰਮ ਕਰਦੇ ਨੇ ਉਹਦੇ 'ਤੇ। ਸੋ ਆਪਣੇ ਆਪ ਦੇ ਵਿੱਚ ਕਈ ਕੁਛ ਚੱਲਣਾ ਹੈ, ਆਪਣੇ ਆਪ ਦੇ ਵਿੱਚ ਕਈ ਕੁਛ ਹੋਣਾ ਹੈ, ਪਰ ਉਹਦੇ 'ਤੇ ਫਿਰ ਮੈਨੂੰ ਕਈ ਬੰਦੇ ਕਹਿੰਦੇ ਨੇ ਜੀ ਰਵਾਇਤੀ ਪਾਰਟੀਆਂ ਹੈ, ਇਹ ਰਵਾਇਤੀ ਪਾਰਟੀ ਨਾਲ ਤੁਹਾਡੀ ਪਿੱਠ ਦੇ ਵਿੱਚ ਹਮੇਸ਼ਾ ਛੁਰੇ ਮਰੇ ਆ, ਚਾਹੇ ਉਹ ਅਕਾਲੀ ਹੋਣ ਅਤੇ ਚਾਹੇ ਹੁਣ ਪੰਥਕ, ਚਾਹੇ ਹੁਣ ਕਾਂਗਰਸੀ, ਤੁਹਾਡੇ ਪੰਜਾਬ ਦੇ ਭਲੇ ਲਈ ਕਿਸੇ ਨੇ ਨਹੀਂ। ਹਾਂ ਇਹ ਜ਼ਰੂਰ ਹੈ ਅਤੇ ਇਹਨਾਂ ਨੇ ਆਪਣੇ ਪਰਿਵਾਰਾਂ ਲਈ ਬਹੁਤ ਕੁਝ ਕੀਤਾ ਹੈ, ਪੰਜਾਬ ਨੂੰ ਪਰਿਵਾਰ ਨੇ ਨਹੀਂ ਸਮਝਿਆ, ਪਰਿਵਾਰ ਨੂੰ ਕਦੇ ਵੀ ਇਹਨਾਂ ਸਿਆਸੀ ਲੋਕਾਂ ਨੇ ਪਰਿਵਾਰ ਨਹੀਂ ਸਮਝਿਆ। ਹਾਲਾਂਕਿ ਵੋਟ ਬੈਂਕ ਜਿਹੜੀ ਹੈ ਬਹੁਤ ਵੱਡੀ ਚੀਜ਼ ਹੈ, ਪਰ ਦੇਖਦੇ ਹਾਂ ਅੱਗੇ ਜਾ ਕੇ ਇਸ ਸਾਰੇ ਮਸਲੇ ਦੇ ਵਿੱਚੋਂ ਕੀ ਕੁਝ ਨਿਕਲਦਾ ਹੈ। ਕਿਤੇ ਇੱਦਾਂ ਹੀ ਫਿਰ ਤਾਂ ਨਹੀਂ ਹੁੰਦਾ ਵੀ ਕਾਂਗਰਸ ਤੋਂ ਬਾਅਦ ਅਕਾਲੀ ਅਤੇ ਜਾਂ ਕੋਈ ਹੋਰ ਇਹੀ ਇਹਨਾਂ ਦੀ ਰਵਾਇਤੀ ਪਾਰਟੀ ਆਉਣ? ਜੇ ਇਹ ਹੁੰਦਾ ਤਾਂ ਪੰਜਾਬੀਆਂ ਲਈ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੋਵੇਗੀ, ਬਹੁਤ ਵੱਡੀ ਇੱਕ ਸ਼ਰਮ, ਇੱਕ ਨਮੋਸ਼ੀ ਵਾਲੀ ਗੱਲ ਹੋਵੇਗੀ ਕਿ ਇੰਨਾ ਕੁਝ ਕਰਕੇ ਵੀ ਤੁਸੀਂ ਫੇਰ ਵੀ ਉਹਨਾਂ ਨੂੰ ਹੀ ਆਪਣੇ ਸਿਰ ਦੇ ਉੱਤੇ ਲਿਆ ਕੇ ਬਿਠਾ ਲਿਆ, ਜਿਨ੍ਹਾਂ ਨੇ ਪੰਜਾਬ ਨੂੰ ਗਹਿਣੇ ਪਾਇਆ ਹੋਵੇ, ਜਿਨ੍ਹਾਂ ਨੇ ਇਹ ਪਖੰਡ ਕੀਤੇ ਹੋਣ ਪੰਜਾਬ ਨੂੰ ਗਹਿਣੇ ਪਾ ਕੇ ਕਿ ਅਸੀਂ ਤਾਂ ਵਜ਼ੀਰੀਆਂ ਨੂੰ ਠੋਕਰਾਂ ਮਾਰ ਦਿੰਦੇ ਹਾਂ, ਪਰ ਕੀ ਉਹਨਾਂ ਨੇ ਜਿਹੜੀਆਂ ਪੈਨਸ਼ਨਾਂ ਆਉਂਦੀਆਂ ਵਜ਼ੀਰੀਆਂ ਤੋਂ ਲੱਗੀਆਂ ਹੋਈਆਂ ਉਹ ਵੀ ਉਹਨਾਂ ਨੂੰ ਕੀ ਬੰਦ ਕਰਵਾਇਆ? ਨਹੀਂ ਕਰਵਾਇਆ, ਨਹੀਂ ਕਰਵਾਉਣਗੇ। ਕੀ ਉਹਨਾਂ ਲੋਕਾਂ ਦੇ ਨਾਲ ਸੰਬੰਧ ਉਹਨਾਂ ਦੇ ਟੁੱਟ ਗਏ? ਨਹੀਂ ਟੁੱਟੇ। ਕੀ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਦੀ ਜਾਣਕਾਰੀ ਨਹੀਂ ਦਿੰਦੇ? ਕੀ ਏਜੰਸੀਆਂ ਦੇ ਨਾਲ ਅੱਜ ਵੀ ਮੀਟਿੰਗਾਂ ਨਹੀਂ ਕਰਦੇ? ਕੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬੰਦੇ ਅੱਜ ਜੂਝ ਰਹੇ ਨੇ ਅੱਗੇ ਹੋ ਕੇ ਉਹਨਾਂ 'ਤੇ ਤਸ਼ੱਦਦ ਨਹੀਂ ਕਰਾਉਣਗੇ? ਜਿਹੜੇ ਅੱਜ ਇਹ ਗੱਲਾਂ ਕਹਿੰਦੇ ਨੇ ਕਿ ਬਾਦਲ ਹੁਣੀ ਬੜੇ ਪੰਥਕ ਨੇ, ਮੈਂ ਉਹਨਾਂ ਨੂੰ ਉਹਨਾਂ ਦੇ ਕੋਲੋਂ ਇਹ ਗੱਲਾਂ ਪੁੱਛਣੀਆਂ ਚਾਹੁੰਦਾ ਇਸ ਮਾਧਿਅਮ ਦੇ ਰਾਹੀਂ ਕਿ ਆਲਮ ਸੈਨਾ ਬਣੀ ਸੀ ਪੰਜਾਬ ਦੇ ਵਿੱਚ, ਜਿਸ ਨੇ ਪੰਜਾਬ ਦੀ ਜਵਾਨੀ ਦਾ ਬਹੁਤ ਵੱਡਾ ਘਾਣ ਕੀਤਾ ਹੈ, ਉਹ ਸੀ ਇਜ਼ਹਾਰ ਆਲਮ। ਉਹਦੀ ਘਰ ਦੀ ਨੂੰ ਟਿਕਟ ਦੱਸਿਓ ਕਿਹੜੀ ਪਾਰਟੀ, ਕਿਹੜੀ ਰਵਾਇਤੀ ਪਾਰਟੀ ਨੇ ਦਿੱਤੀ ਸੀ? ਸਮੇਧ ਸਿੰਘ ਸੈਣੀ ਵਰਗੇ ਕੱਟੜ ਪੁਲਿਸ ਆਫਿਸਰ ਉਹਨਾਂ ਨੂੰ ਵੱਡੇ ਅਹੁਦੇ ਦੇ ਕੇ ਕੇਸ ਰਵਾਇਤੀ ਪਾਰਟੀ ਨੇ ਉੱਪਰ ਸਾਡੇ ਬਿਠਾਇਆ ਸੀ ਇਹ ਇੱਕ ਨੋਰਮਲ ਨੋਰਮਲ ਗੱਲਾਂ ਇਹ ਦੋ ਚਾਰ ਇਸ ਤੋਂ ਬਾਅਦ ਹੋਰ ਤਾਂ ਬਹੁਤ ਕੁਝ ਆ ਕਿ ਇਹ ਦੋ ਗੱਲਾਂ ਦਾ ਜਿਹੜਾ ਆ ਜਿਹੜੇ ਬਹੁਤ ਕਹਿੰਦੇ ਕਿ ਅਸੀਂ ਇੱਦਾਂ ਤੇ ਇੱਦਾਂ ਕੀ ਉਹ ਦੋ ਗੱਲਾਂ ਦਾ ਜਵਾਬ ਦੇ ਸਕਦੇ ਆ ਸਾਨੂੰ ਤਾਂ ਫਿਰ ਇਹੀ ਨਹੀਂ ਪਤਾ ਲੱਗਿਆ ਕਿ ਬਾਬੇ ਨਾਨਕ ਵਾਲੀ ਤੱਕੜੀ ਤੋਂ ਜਿਹਤੋਂ ਸਾਡੇ ਤੋਂ ਵੋਟਾਂ ਲੈਂਦੇ ਸਨ ਉਹ ਤੱਕੜੀ ਤੋਂ ਇਹਨਾਂ ਨੇ ਸਮੈਕ ਤੇ ਇਹਨਾਂ ਨੇ ਹੋਰ ਨਸ਼ਾ ਕਦੋਂ ਤਲਵਾ ਲਿਆ ਪਤਾ ਹੀ ਨਹੀਂ ਲੱਗਾ ਸਾਨੂੰ ਪਤਾ ਹੀ ਉਦੋਂ ਲੱਗਣ ਲੱਗਾ ਜਦੋਂ ਨੌਜਵਾਨਾਂ ਦੀਆਂ ਲਾਸ਼ਾਂ ਅਸੀਂ ਵੱਟਾਂ ਬੰਨਿਆਂ ਤੋਂ ਚੱਕਦੇ ਰਹੇ ਉਹ ਸੰਤਾਪ ਪੰਜਾਬ ਨੇ ਵੀ ਹੰਡਾਇਆ ਉਹਦੇ ਉਸ ਉਹਦੇ ਉੱਤੇ ਭਾਰਤ ਦੀ ਫਿਲਮ ਇੰਡਸਟਰੀ ਨੇ ਇੱਕ ਫਿਲਮ ਬਣਾਈ ਸੀ ਉੜਤਾ ਪੰਜਾਬ ਉਹ ਸਾਰੀ ਫਿਲਮ ਜਿਹੜੀ ਹੈ ਉਹ ਇਸ ਇਸ ਮਸਲੇ 'ਤੇ ਸੀ ਕਿ ਪੰਜਾਬ ਦੇ ਵਿੱਚ ਡਰੱਗ ਅਤੇ ਡਰੱਗ ਮਾਫੀਆ ਪਰ ਅੱਜ ਜਦੋਂ ਪੰਜਾਬ ਦੀ ਜਵਾਨੀ ਟਰੈਕਟਰਾਂ ਟਰਾਲੀਆਂ ਬੱਸਾਂ ਮੋਟਰਸਾਈਕਲ ਗੱਡੀਆਂ ਕਾਰਾਂ ਬੱਸਾਂ ਦੇ ਵਿੱਚ ਚੜ੍ਹ ਕੇ ਸ਼ੰਭੂ ਬਾਰਡਰ ਦਾ ਟਿੱਕਰੀ ਬਾਰਡਰ ਵੱਲ ਨੂੰ ਜਾਂਦੀ ਹੈ ਅਤੇ ਅੱਜ ਹੈਰਾਨ ਨੇ ਕਿ ਇਹ ਇਹ ਤਾਂ ਅਸੀਂ ਮਾਰੇ ਸੀ ਸਰਿੰਜ ਦੇ ਕੇ ਇਹ ਕਿੱਥੋਂ ਉੱਠ ਖੜ੍ਹੇ ਇਹਨਾਂ 'ਚ ਸਪਿਰਿਟ ਕਿੱਥੋਂ ਆ ਗਈ ਇਹ ਖਤਮ ਕਿਉਂ ਨਹੀਂ ਹੋਏ ਖਤਰਾ ਇਸ ਚੀਜ਼ ਦਾ ਫਿਰ ਉਹਨਾਂ ਨੂੰ ਪੈ ਗਿਆ ਕਿੱਡੀ ਵੱਡੀ ਉਹਨਾਂ ਨੇ ਪਲੈਨਿੰਗ ਕੀਤੀ ਸੀ ਕਿੰਨਾ ਟਾਈਮ ਉੱਤੇ ਸਪੈਂਡ ਕੀਤਾ ਸੀ ਪਰ ਪੰਜਾਬ ਦੀ ਜਵਾਨੀ ਫਿਰ ਉੱਠ ਖੜੀ ਹੈ ਜੇਕਰ ਮੈਂ ਕੈਲਕੂਲੇਸ਼ਨ ਕਰਾਂ ਜੇਕਰ ਮੈਂ ਵੇਖਾਂ ਤਕਰੀਬਨ 35 ਵਰ੍ਹੇ ਦਾ ਟਾਈਮ ਲੱਗਦਾ ਹੈ 30 ਤੋਂ 35 ਵਰ੍ਹੇ ਬਣਦੇ ਆ ਕਿ ਅਸੀਂ ਫਿਰ ਉੱਠਦੇ ਹਾਂ ਅਸੀਂ ਇੱਕ ਲਹਿਰ ਬਣਾ ਕੇ ਤੁਰਦੇ ਹਾਂ ਇਸ ਤੋਂ ਪਹਿਲਾਂ ਵੀ ਲਹਿਰਾਂ ਬਣੀਆਂ ਪੰਜਾਬੀ ਸੂਬੇ ਮੋਰਚੇ ਲਈ ਲਹਿਰ ਬਣੀ ਧਰਮ ਯੁੱਧ ਮੋਰਚੇ ਲਈ ਲਹਿਰ ਬਣੀ ਹੁਣ ਫਿਰ ਲਹਿਰ ਬਣੀ ਹੈ ਦੇਖਦੇ ਹਾਂ ਇਹਦੇ ਵਿੱਚੋਂ ਕੀ ਅਸੀਂ ਖੱਟਦੇ ਹਾਂ ਅਤੇ ਕੀ ਅਸੀਂ ਗਵਾਉਂਦੇ ਹਾਂ ਇਹ ਆਉਣ ਵਾਲਾ ਟਾਈਮ ਦੱਸੂਗਾ ਪਰ ਇੱਕ ਗੱਲ ਜ਼ਰੂਰ ਹੈ ਅਸੀਂ ਆਪਣੇ ਬੱਚਿਆਂ ਨੂੰ ਇੰਨਾ ਜ਼ਰੂਰ ਕਹਿਣ ਜੋਗੇ ਹੋ ਗਏ ਹਾਂ ਵੀ ਸਾਡੀ ਸੁਰਤ ਦੇ ਵਿੱਚ ਸਾਡੀ ਜ਼ਿੰਦਗੀ ਦੀ ਲਾਈਫ ਦੇ ਵਿੱਚ ਇੱਕ ਐਡਾ ਵੱਡਾ ਇਕੱਠ ਹੋਇਆ ਸੀ ਰੋਸ ਪ੍ਰਦਰਸ਼ਨ ਹੋਇਆ ਸੀ ਪੂਰੀ ਦੁਨੀਆਂ ਦੀ ਨਿਗਾਹ ਉਸ ਰੋਸ ਪ੍ਰਦਰਸ਼ਨ ਦੇ ਉੱਤੇ ਸੀ ਔਰ ਉਹ ਸੀ ਵੀ ਆਪਣੀ ਸਰਕਾਰ ਦੇ ਖਿਲਾਫ ਆਪਣੇ ਲੋਕਾਂ ਦੇ ਹੱਕਾਂ ਦੇ ਲਈ ਉਹ ਇੱਕ ਵੱਡਾ ਪ੍ਰੋਟੈਸਟ ਇੱਕ ਵੱਡੇ ਹਮਾਮ ਦੀ ਰੂਪ ਦੇ ਵਿੱਚ ਦਿੱਲੀ ਦੇ ਭਾਰਤ ਦੇ ਕੈਪੀਟਲ ਦੇ ਹਰੇਕ ਚੁਰਸਤੇ ਦੇ ਉੱਤੇ ਚੁਰਸਤਾ ਮੈਂ ਕਿਹਦੀ ਗੱਲ ਕਰਦਾ ਜਿਹੜੇ ਰਾਹ ਵੱਡੇ ਉਸ ਸਟੇਟ ਨੂੰ ਜੋੜਦੇ ਨੇ ਉਸ ਕੈਪੀਟਲ ਨੂੰ ਜੋੜਦੇ ਨੇ ਜੇਕਰ ਆਪਾਂ ਪੰਜਾਬ ਤੋਂ ਜਾਂਦੇ ਹਾਂ ਜਿਵੇਂ ਟਿੱਕਰੀ ਵਾਲਾ ਬਾਰਡਰ ਜਾਂ ਸ਼ੰਭੂ ਬਾਰਡਰ ਇੱਧਰ ਉੱਪਰਲੇ ਪਾਸਿਓਂ ਇਸੇ ਤਰ੍ਹਾਂ ਜੇ ਦੂਜੇ ਪਾਸੇ ਆਉਂਦੇ ਹਾਂ ਉਸ ਹਰੇਕ ਮੋੜ ਦੇ ਉੱਤੇ ਵੱਡੇ ਇਕੱਠ ਕਿਸਾਨਾਂ ਦੇ ਉਹ ਪਿੰਡਾਂ 'ਚੋਂ ਕਈ ਕਿਲੋਮੀਟਰਾਂ ਦਾ ਫੈਸਲਾ ਤੈਅ ਕਰਦੇ ਹੋਏ ਅੱਜ ਇੰਨੇ ਵੱਡੇ ਦਿਨ ਹੋ ਗਏ ਇੰਨੇ ਜ਼ਿਆਦਾ ਦਿਨ ਹੋ ਗਏ ਉੱਥੇ ਠੰਡ ਵਿੱਚ ਬੈਠੇ ਨੇ ਔਰ 100 ਦੇ ਕਰੀਬ ਕਿਸਾਨਾਂ ਦੀਆਂ ਇਨਸਾਨਾਂ ਦੀਆਂ ਜਾਨਾਂ ਵੀ ਚਲੇ ਗਈਆਂ ਠੰਡ ਦੇ ਕਾਰਨ ਅਤੇ ਜੇਕਰ ਦੇਖੀਏ ਵੀ ਉਹ ਭਾਈ ਕਸੂਰਵਾਰ ਹੁਣ ਉਹਨਾਂ ਉਹ ਜਿਹੜੇ 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 ਮੌਤ ਦੇ ਘਾਟ ਉਤਰੇ ਨੇ ਕਿਸਾਨ ਜਿਹਨਾਂ ਦੀਆਂ ਮੌਤਾਂ ਹੋਈਆਂ ਨੇ ਉਹ ਤਾਂ ਫਿਰ ਸਰਕਾਰ ਜ਼ਿੰਮੇਵਾਰ ਹੋਈ ਨਾ ਕਿਉਂਕਿ ਸਰਕਾਰ ਨੇ ਇਹਨਾਂ ਨੂੰ ਰਾਹ 'ਚ ਰੋਕਿਆ ਉਹ ਥੋੜ੍ਹੀ ਰੁਕਣ ਲਈ ਆਏ ਸੀ ਉਹਨਾਂ ਦਾ ਤਾਂ ਰਾਮਲੀਲਾ ਗਰਾਉਣ ਦਾ ਪ੍ਰੋਗਰਾਮ ਸੀ ਜੇ ਰਾਮਲੀਲਾ ਗਰਾਉਣ ਦਾ ਪ੍ਰੋਗਰਾਮ ਸੀ ਇੱਥੇ ਰੁਕਣ ਦੀ ਪ੍ਰੋਬਲਮ ਇੱਥੇ ਰੁਕਣ ਦਾ ਜਿਹੜਾ ਜਿਹੜਾ ਪ੍ਰੋਗਰਾਮ ਹੈ ਉਹ ਕਿਸਾਨਾਂ ਨੂੰ ਦਿੱਤਾ ਤੇ ਦਿੱਤਾ ਕਿਹਨੇ ਉਹ ਦਿੱਤਾ ਪ੍ਰਸ਼ਾਸਨ ਨੇ ਹੁਣ ਤੁਸੀਂ ਕਹੋਗੇ ਪ੍ਰਸ਼ਾਸਨ ਨੇ ਕਿਵੇਂ ਦਿੱਤਾ ਪਹਿਲਾਂ ਖੱਟੜ ਨੇ ਜ਼ੋਰ ਨਹੀਂ ਲਾਇਆ ਜਦੋਂ ਪੰਜਾਬ ਤੋਂ ਤੁਰੇ ਸੀ ਹਰਿਆਣੇ ਦੇ ਬਾਰਡਰ ਤੇ ਬੈਰੀਗੇਟ ਲਾ ਕੇ ਰੋਡ ਪੱਟ ਸਿੱਟੇ ਰੋਡ ਇਹ ਦੇਖੋ ਇੱਕ ਪਾਸੇ ਜੇ ਜੀਓ ਦੇ ਟਾਵਰ ਨੂੰ ਕਿਸਾਨ ਜਥੇਬੰਦੀਆਂ ਦੇ ਕੁਝ ਕੁਝ ਮੈਂਬਰ ਜਾਂ ਕੁਝ ਲੋਕ ਜਿਹੜੇ ਕਿਸੇ ਵੀ ਜਥੇਬੰਦੀ ਨਾਲ ਨਹੀਂ ਵੀ ਜੁੜੇ ਉਹ ਜੀਓ ਦੇ ਜੇਕਰ ਚੈਨਲਾਂ ਦੀ ਪਾਵਰ ਕੱਟਦੇ ਆ ਤੇ ਉੱਥੇ ਪੁਲਿਸ ਲਾਈ ਜਾਂਦੀ ਹੈ ਉੱਥੇ ਉਹਨਾਂ ਤੇ ਪਰਚੇ ਹੁੰਦੇ ਆ ਤੇ ਜੇਕਰ ਇੱਕ ਸਟੇਟ ਦਾ ਮੁੱਖ ਮੰਤਰੀ ਰੋਡ ਪੱਟ ਦੇਵੇ ਜਿਹੜੀ ਜਿਹੜੀ ਮੇਨ ਦੇਸ਼ ਦਾ ਹਾਈਵੇ ਹੈ ਉਹਨੂੰ ਪੱਟ ਦੇਵੇ ਉੱਤੇ ਕੋਈ ਕਾਰਵਾਈ ਨਹੀਂ ਮੈਂ ਆਪਣੀ ਸੁਰਤ ਦੇ ਵਿੱਚ ਪਹਿਲੀ ਵਾਰੀ ਦੇਖਿਆ ਹੈ ਕਿ ਸਰਕਾਰਾਂ ਆਪਣੇ ਲੋਕਾਂ ਦੇ ਲਈ ਉਪਰਾਲੇ ਤਾਂ ਕਰਦੀਆਂ ਬਹੁਤ ਦੇਖੀਆਂ ਪਰ ਖਾਲੇ ਪੱਟਦੀਆਂ ਪਹਿਲੀ ਵਾਰੀ ਦੇਖੀਆਂ ਖੱਡੇ ਪੱਟਦੀਆਂ ਪਹਿਲੀ ਵਾਰੀ ਦੇਖੀਆਂ ਮੈਂ ਸਰਕਾਰਾਂ ਤੁਸੀਂ ਦੱਸਿਓ ਤੁਸੀਂ ਕਿਤੇ ਦੇਖੀਆਂ, ਮੈਂ ਤਾਂ ਦੇਖੀਆਂ ਨਹੀਂ ਪਈ ਆਪਣੀ, ਮੈਂ 42 ਸਾਲ ਦਾ ਹੋ ਗਿਆ, ਮੈਂ ਤਾਂ ਪਹਿਲੀ ਵਾਰੀ ਦੇਖਿਆ ਹੈ। ਤੇ ਆਪਣੇ ਲੋਕਾਂ ਨੂੰ ਰੋਕਣ ਲਈ ਆਪਣੇ ਹੀ ਦੇਸ਼ ਦੀ ਵੱਡੀ ਮੇਨ ਜਰਨੈਲੀ ਸੜਕ ਮਸ਼ੀਨਾਂ ਤੋਂ ਪਟਾ ਕੇ ਵੱਡੇ ਖੱਡੇ ਬਣਾਏ ਗਏ, ਉਹਤੇ ਪਹਿਲਾਂ ਕਰੋੜਾਂ ਰੁਪਈਆ ਲੋਕਾਂ ਦਾ ਲਵਾਇਆ ਗਿਆ ਤੇ ਉਸ ਸੜਕ ਨੂੰ ਫਿਰ ਪੱਟਿਆ ਗਿਆ, ਇੱਕ ਮੁੱਖ ਮੰਤਰੀ, ਇੱਕ ਸਟੇਟ ਦੇ ਇੱਕ ਲੀਡਰ ਵੱਲੋਂ, ਇੱਕ ਮੁੱਖ ਮੰਤਰੀ, ਇੱਕ ਜ਼ਿੰਮੇਵਾਰ ਆਦਮੀ ਵੱਲੋਂ, ਉਹਦੇ ਤੇ ਕੋਈ ਕਾਰਵਾਈ ਨਹੀਂ। ਜੇਕਰ ਉਹ ਇੱਕ ਰੈਲੀ ਕਰਨ ਜਾਂਦਾ ਹੈ, ਕਿਸਾਨ ਉਹਦੇ ਵਿਰੋਧ ਦੇ ਵਿੱਚ ਜਾ ਕੇ ਉਹਦਾ ਉਹ ਜਿਹੜਾ ਪ੍ਰੋਗਰਾਮ ਨਹੀਂ ਹੋਣ ਦਿੰਦੇ ਜੋ ਉਸਨੇ ਲੀਕਿਆ ਸੀ, ਤੇ ਤਕਰੀਬਨ 1000 ਤੋਂ ਉੱਪਰ ਕਿਸਾਨਾਂ ਦੇ ਉੱਤੇ, ਲੋਕਾਂ ਦੇ ਉੱਤੇ, 1000 ਤੋਂ ਉੱਪਰ ਕਿਸਾਨਾਂ ਦੇ ਉੱਤੇ ਜਾਂ ਲੋਕਾਂ ਦੇ ਉੱਤੇ ਕੇਸ ਦਰਜ ਕਰ ਦਿੱਤੇ ਜਾਂਦੇ ਆ ਵੀ ਇਹਨਾਂ ਨੇ ਭੰਨ ਤੋੜ ਕੀਤੀ ਹੈ, ਇਹਨਾਂ ਨੇ ਉਹ ਕੀਤਾ ਹੈ। ਇੱਥੇ ਤੱਕ ਕਿ 307 ਦੇ ਪਰਚੇ ਵੀ ਕਹਿੰਦੇ ਗੋਹੇ ਦੀ ਟਰਾਲੀ ਸੁੱਟ ਦਿੱਤੀ, ਹੁਸ਼ਿਆਰਪੁਰ ਦੀ ਖਬਰ ਹੈ। ਗੋਹੇ ਦੀ ਟਰਾਲੀ ਸੁੱਟਣ ਦੇ ਵਿੱਚ ਵੀ ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਆਪਣੀ ਸੁਰਤ ਦੇ ਵਿੱਚ ਪਹਿਲੀ ਵਾਰੀ 307 ਦਾ ਪਰਚਾ ਮੈਨੂੰ ਵੇਖਣ ਨੂੰ ਮਿਲਿਆ। ਉਹ ਵੀ ਕੀ ਸੀਗਾ, ਸਿਰਫ ਇੱਕ ਗੋਹੇ ਦੀ ਟਰਾਲੀ। ਗੋਹੇ ਦੀ ਟਰਾਲੀ ਨੂੰ ਵੱਡਾ ਇਨੀ ਇੱਕ ਉਸ ਸਮੱਗਰੀ ਦਾ ਹਿੱਸਾ ਸਮਝ ਲਿਆ। ਤੁਸੀਂ ਹੁਣ ਕਹਿਣਾ ਮੈਂ ਇੱਦਾਂ ਦੀਆਂ ਗੱਲਾਂ ਕਿਉਂ ਕਰਦਾ, ਜਿਹੜੀ ਇੱਕ ਬਹੁਤ ਖਤਰਨਾਕ ਸਮੱਗਰੀ ਹੁੰਦੀ ਹੈ, ਜਿਹੜੀ ਜੰਗ ਦੇ ਮੈਦਾਨਾਂ ਵਿੱਚ ਵਰਤੀ ਜਾਂਦੀ ਹੈ, ਉਹ ਸਮਝ ਕੇ 307 ਦਾ ਪ੍ਰਸ਼ਾਸਨ ਨੇ ਪਰਚਾ ਪਾਇਆ। ਤੇ ਜਦੋਂ ਲੋਕ ਇਕੱਠੇ ਹੋ ਗਏ, ਜਦੋਂ ਲੋਕਾਂ ਦੇ ਹਮਾਵ ਨੇ ਗੱਲ ਕੀਤੀ ਹੈ, ਫਿਰ ਕਹਿੰਦੇ ਰੱਦ ਕਰਨਾ ਪਿਆ। ਦੇਖੋ ਤਾਂ ਸਹੀ, 144 ਦੀਆਂ ਧਰਾਵਾਂ ਤਾਂ ਦੇਖੀਆਂ ਸੀ, 307 ਦਾ ਗੋਹੇ ਦੀ ਟਰਾਲੀ ਸੜੀ ਤੇ 307 ਲਾ ਦਿੱਤੀ। ਇਸੇ ਤਰ੍ਹਾਂ ਉਹ ਸਿਰਫ ਇੱਕ ਤੁਹਾਡੇ ਉੱਤੇ ਡਰ ਪਾਉਂਦੇ ਆ, ਤੁਹਾਨੂੰ ਚੈੱਕ ਕਰਦੇ ਆ ਕਿ ਤੁਸੀਂ ਕਿੱਥੇ ਕੁ ਖੜਦੇ ਹੋ। ਇਹੀ ਇੱਕ ਜਿਹੜਾ NI ਵੱਲੋਂ ਜਿਹੜੀਆਂ ਜਾਣੇ ਲੈਟਰ ਕੱਢਣੇ ਜਾਂ ਇਨਵੈਸਟੀਗੇਸ਼ਨ ਕਰਨ ਲਈ ਉਹਨਾਂ ਨੂੰ ਸੱਦਾ ਪੱਤਰ ਭੇਜਣਾ, ਬੁਲਾਉਣਾ ਕਿ ਆਓ ਜੀ ਤੁਹਾਡੀ ਪੇਸ਼ੀ ਹੈ, ਤੁਹਾਡੇ ਤੋਂ ਕੋਈ ਸਵਾਲ ਜਵਾਬ ਪੁੱਛਣੇ ਨੇ, ਕੋਈ ਗੱਲਬਾਤ ਕਰਨੀ ਹੈ, ਉਹ ਸਾਰਾ ਇੱਕ ਉਸ ਪਲਾਨ ਦਾ ਹਿੱਸਾ ਆ। ਜਿਵੇਂ ਗੋਹੇ ਦੀ ਟਰਾਲੀ ਸੁੱਟਣ ਤੇ 307 ਲੱਗੀ ਹੈ, ਉਹ ਬੰਦੇ ਉਹ ਜੇ ਡਰ ਜਾਂਦੇ ਬਸ, ਫਿਰ ਉਹਨੇ ਘਰੇ ਬਹਿ ਜਾਣਾ ਸੀ, ਫਿਰ ਉਹਨੇ ਬੈਠਣਾ ਸੀ ਨਾਲ, ਉਹਦੇ ਚਾਰ ਹੋਰਾਂ ਨੇ ਬਹਿਣਾ ਸੀ, ਫਿਰ ਆਪਣੇ ਵਰਗਿਆਂ ਨੇ ਵੀ ਬਹਿ ਜਾਣਾ ਸੀ। ਸੋ ਇਸ ਕਰਕੇ ਇਹੋ ਜਿਹੇ ਜਿਹੜੇ ਹੀਲੇ ਸਰਕਾਰਾਂ ਹਮੇਸ਼ਾ ਹੀ ਵਰਤਦੀਆਂ, ਇਹੋ ਜਿਹੀਆਂ ਗੱਲਾਂ, ਇਹੋ ਜਿਹੇ ਕਾਰਨਾਮੇ ਹਮੇਸ਼ਾ ਹੀ ਸਰਕਾਰਾਂ ਕਰਦੀਆਂ, ਔਰ ਪਹਿਲਾਂ ਵੀ 84 ਤੋਂ ਬਾਅਦ ਵੀ ਇਹੋ ਜਿਹਾ ਬਹੁਤ ਕੁਝ ਇਹਨਾਂ ਲੋਕਾਂ ਨੇ ਕੀਤਾ। ਪਿੰਡਾਂ ਦੇ ਵਿੱਚ ਆ ਕੇ ਪੁਲਿਸ ਨੇ ਧਾੜਾਂ ਦੇ ਰੂਪ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਅੱਧੀ ਰਾਤ ਨੂੰ ਦਾਰੂ ਪੀ ਕੇ ਪਿੰਡਾਂ ਨੂੰ ਘੇਰ ਲੈਣਾ, ਪਿੰਡ ਦੀ ਘੇਰਾਬੰਦੀ ਕਰਕੇ ਤੇ ਲੋਕਾਂ ਸੁੱਤਿਆਂ ਪਿਆਂ ਨੂੰ ਰਜਾਈਆਂ ਚੋਂ ਕੱਢ ਕੱਢ ਕੇ ਐਵੇਂ ਜਲੀਲ ਕਰੀ ਜਾਣਾ, ਐਵੇਂ ਦੱਬ ਕੇ ਮਰੀ ਜਾਣਾ, ਐਵੇਂ ਗਾਲਾਂ ਕੱਢੀ ਜਾਣੀਆਂ, ਇੱਕ ਚੌਂਕ ਦੇ ਵਿੱਚ ਇਕੱਠੇ ਕਰ ਲੈਣੇ, ਉਹਦੇ ਵਿੱਚ ਜਿਹੜਾ ਕੋਈ ਬੋਲਣ ਲੱਗਦਾ ਸੀ ਉਹਨੂੰ ਚੱਕ ਕੇ ਜਿਪਸੀ ਦੇ ਵਿੱਚ ਜਾਂ ਗੱਡੀ ਵਿੱਚ ਸੁੱਟ ਲੈਣਾ, ਜੇਕਰ ਪਿੰਡ ਵਾਲਿਆਂ ਨੇ ਸਵੇਰ ਨੂੰ ਜਾਣਾ ਪੰਚਾਇਤ ਦੇ ਇਕੱਠ ਦੇ ਵਿੱਚ, ਤੇ ਫਿਰ ਤੁਹਾਨੂੰ ਪਤਾ ਹੀ ਹੈ ਕੀ ਚੱਲਦਾ ਸੀ ਉੱਥੇ, ਪੈਸੇ ਦੇ ਦਿਓ, ਇੱਦਾਂ ਹੋਜੂ, ਫਿਰ ਆਹ ਹੋਜੂ, ਇਹ ਹੋਜੂ। ਸੋ ਉਹ ਇੱਕ ਡਰ ਪਾਉਂਦੇ ਆ, ਫਿਰ ਉਹੋ ਜਿਹਾ ਡਰ ਜਿਹੜਾ ਇਹ ਹੁਣ ਪੰਜਾਬ ਪੁਲਿਸ ਦਾ ਤਾਂ ਚੱਲਦਾ ਨਹੀਂ ਸੀ, ਉਹਨੇ ਕਿਹਾ ਵੀ ਇਹ ਜਿਹੜੀ ਅਸੀਂ ਨਵਾਂ ਰੂਲ ਲਿਆ ਕੇ ਸਿੱਟਿਆ ਉਹਨਾਂ ਦੇ ਮੂਹਰੇ ਜੱਪਾ ਦੇ ਤਹਿਤ, ਵੀ ਕੋਈ ਕਿਸੇ ਵੀ ਬੰਦੇ ਨੂੰ ਚੱਕ ਕੇ ਕਿਸੇ ਵੀ ਦੇਸ਼ ਧਰੋਹ ਦਾ ਕੋਈ ਜਾਂ ਹੋਰ ਇੱਦਾਂ ਕਰਕੇ ਉਹਦੇ 'ਤੇ ਅਸੀਂ ਕਾਰਵਾਈ ਕਰਨੀ ਸ਼ੁਰੂ ਕਰੀਏ। ਜੇ ਅਸੀਂ ਆਪਣੇ ਹੱਕਾਂ ਦੀ ਗੱਲ ਕਰੀਏ ਤਾਂ ਅਸੀਂ ਦੇਸ਼ ਧਰੋਹੀ, ਜੇ ਅਸੀਂ ਬਾਰਡਰਾਂ 'ਤੇ ਲੜੀਏ ਤਾਂ ਅਸੀਂ ਦੇਸ਼ ਦੇ ਹੱਕ ਦੇ ਵਿੱਚ ਹਾਂ, ਜੇ ਅਸੀਂ ਦੂਜਿਆਂ ਦੀ ਗੱਲ ਕਰੀਏ ਤਾਂ ਅਸੀਂ ਸਾਰਾ ਕੁਝ ਉਹਦੇ ਵਿੱਚ ਲੈ ਕੇ ਚੱਲਦੇ ਹਾਂ। ਪਰ ਮੈਨੂੰ ਹੈਰਾਨ ਹੋ ਜਾਂਦਾ, ਅਤੇ ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕਰੀਏ ਫਿਰ ਅਸੀਂ ਵੱਖਵਾਦੀ, ਫਿਰ ਸਾਨੂੰ ਚਾਈਨਾ ਵਾਲੇ ਸਪੋਰਟ ਕਰਦੇ ਆ, ਅਸੀਂ ਪਾਕਿਸਤਾਨ ਦੇ ਕਹਿਣ 'ਤੇ ਬੋਲਦੇ ਹਾਂ। ਸੋ ਇਹੋ ਜਿਹੀਆਂ ਕਹਾਣੀਆਂ ਅਕਸਰ ਹੀ ਦੱਸੀਆਂ, ਸੁਣੀਆਂ ਅਤੇ ਸੁਣਾਈਆਂ ਜਾਂਦੀਆਂ। ਜਿਵੇਂ ਹੁਣ ਜੀ ਨਿਊਜ਼ ਨੇ ਜਿਹੜਾ ਆ ਬੜਾ ਚੀਕ ਚੀਕ ਕੇ ਇਹ ਰੌਲਾ ਪਾਇਆ, ਉੱਥੇ ਜੀ ਖਾਲਿਸਤਾਨੀ ਆ ਗਿਆ ਜੀ, ਉੱਥੇ ਜੀ ਆਹ ਆ ਗਿਆ ਜੀ, ਉੱਥੇ ਉਹ ਹੋ ਗਿਆ ਜੀ, ਉੱਥੇ ਸੰਤਾਂ ਦੀ ਫੋਟੋ ਲੱਗੀ ਆ, ਉੱਥੇ ਹਵਾਰੇ ਹੁਣਾਂ ਦੀ ਇੱਕ ਖਤਰਨਾਕ ਅੱਤਵਾਦੀ ਆ ਜੀ, ਉਹਦੀਆਂ ਫੋਟੋਆਂ ਲੱਗੀਆਂ। ਸੋ ਪਤਾ ਨਹੀਂ ਕਿਹੜੇ ਪਾਸੇ ਨੂੰ ਰੰਗਤ ਦੇਣਾ ਚਾਹੁੰਦੇ ਆ, ਪਰ ਉਹ ਰੰਗ ਜਿਹੜਾ ਦੇਣਾ ਚਾਹੁੰਦੇ ਸੀ ਉਸ ਰੰਗ ਨੇ ਆਪਣੇ ਆਪ ਦੇ ਵਿੱਚ ਕੋਈ ਵੀ ਰੰਗ ਨਹੀਂ ਫੜਿਆ, ਅਤੇ ਅੱਕ ਕੇ ਫਿਰ NI ਮੂਹਰੇ ਕੀਤੀ ਹੈ। NI ਮੂਹਰੇ ਕੀਤੀ ਹੈ ਵੀ ਤੁਸੀਂ ਹੁਣ ਦੇਖੋ, ਤੁਸੀਂ ਆਪਣਾ ਪੈਂਤਰਾ ਜਿਹੜਾ ਦੇਖ ਕਰਕੇ ਵੇਖੋ, ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਜਿਹੜੇ ਹੋਰ ਵੀ ਬਚੇ ਖੁਚੇ ਨੇ ਉਹਨਾਂ ਨੂੰ ਵੀ ਇਹ ਲੈਟਰ ਜਾਣਗੇ। ਚਲੇ ਵੀ ਗਏ ਹੋਣਗੇ ਜਿੰਨਾ ਕਿ ਮੈਂ ਦੇਖਿਆ ਵੀ 10 ਤੋਂ 12 ਬੰਦਿਆਂ ਨੂੰ ਮੈਂ ਜਿਹੜੇ ਲੈਟਰ ਗਏ ਦੇਖੇ ਆ ਸੋ ਉਹਨਾਂ ਦੀ ਜਿਹੜੀ ਸ਼ੇਅਰਿੰਗ ਮੈਂ ਦੇਖੀ ਹੈ ਤੇ ਕਈਆਂ ਨੇ ਆਪਣੇ ਤੌਰ ਤਰੀਕੇ ਦੇ ਨਾਲ ਭੁਗਤ ਵੀ ਆਏ ਆ ਤੇ ਕਈ ਹਜੇ ਭੁਗਤਣ ਜਾਣਗੇ ਪਰ ਡਰਨ ਵਾਲੀ ਕੋਈ ਗੱਲ ਨਹੀਂ ਸ਼ੋਅ ਪਾਉਂਦੇ ਆ ਤੁਹਾਡੇ ਤੇ ਡਰਾਉਂਦੇ ਆ ਤੁਹਾਨੂੰ ਏਦਾਂ ਨਹੀਂ ਹੋ ਸਕਦਾ ਹਾਂ ਠੀਕ ਆ ਘੱਟ ਗਿਣਤੀ ਕੌਮਾਂ ਦੇ ਨਾਲ ਥੋੜਾ ਧੱਕਾ ਤਾਂ ਹੁੰਦਾ ਹੀ ਹੈ ਪਰ ਫਿਰ ਵੀ ਡਰਨ ਤੇ ਕੋਈ ਲੋੜ ਨਹੀਂ ਤੇ ਵਿਚਾਰ ਕਰਨ ਦੀ ਲੋੜ ਹੈ ਆਪਣੇ ਤੌਰ ਤਰੀਕੇ ਨਾਲ ਜਿਸ ਤਰੀਕੇ ਨਾਲ ਉਹ ਗੱਲਾਂ ਬਾਤਾਂ ਕਰਦੇ ਆ ਆਪਣੇ ਜਿਹੜੇ ਪੈਟਰਨ ਆ ਜਾਂ ਆਪਣੇ ਜਿਹੜੇ ਗੱਲਬਾਤ ਕਰਨ ਦਾ ਤਰੀਕਾ ਆ ਉਹਨੂੰ ਥੋੜਾ ਜਿਹਾ ਲਹਿਜਾ ਚੇਂਜ ਕਰ ਲਓ ਮੈਸੇਜ ਦੇਣਾ ਨਾ ਛੱਡੋ ਜੇਕਰ ਅਸੀਂ ਮੈਸੇਜ ਦੇਣਾ ਛੱਡਦੇ ਰਵਾਂਗੇ ਹੋ ਸਕਦਾ ਫਿਰ ਸਾਡਾ ਨੁਕਸਾਨ ਹੋ ਸਕਦਾ ਹੈ ਸੰਘਰਸ਼ ਦੇ ਉੱਤੇ ਇਕੱਲੇ ਪੰਜਾਬ ਦੀ ਨਿਗਾਹ ਨਹੀਂ ਹੈ ਇਕੱਲੇ ਭਾਰਤ ਦੀ ਨਿਗਾਹ ਨਹੀਂ ਹੈ ਪੂਰੇ ਦੁਨੀਆਂ ਦੇ ਦੇਸ਼ਾਂ ਦੀ ਨਿਗਾਹ ਇਸ ਸੰਘਰਸ਼ ਦੇ ਉੱਤੇ ਜੇਕਰ ਨੈਸ਼ਨਲ ਮੀਡੀਆ ਕਵਰ ਨਹੀਂ ਕਰਦਾ ਫਿਰ ਕੀ ਹੋ ਗਿਆ ਉਹ ਬੀਬੀਸੀ ਲੰਡਨ ਵਰਗੇ ਨੇ ਤਾਂ ਸਾਨੂੰ ਕਵਰ ਕਰ ਹੀ ਲਿਆ ਹੋਰ ਬੜਾ ਕੁਛ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਦੇਖਣ ਤੇ ਸੁਣਨ ਨੂੰ ਮਿਲੇਗਾ ਪਰ ਸੋਚਣਾ ਤੇ ਸਮਝਣਾ ਇੱਥੇ ਇਹੀ ਪੈਣਾ ਵੀ ਕਿਹੜੇ ਤੌਰ ਤਰੀਕਿਆਂ ਦੇ ਵਿੱਚੋਂ ਇਸ ਸੰਘਰਸ਼ ਨੇ ਅੱਗੇ ਲੰਘਣਾ ਇੱਕ ਗੱਲ ਸਾਨੂੰ ਇਹ ਸਮਝ ਲੈਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਹੈ ਇੱਕ ਇਕੱਲੇ ਕਿਸਾਨ ਦੀ ਲੜਾਈ ਨਹੀਂ ਹੈਗੀ ਜਿੰਨਾ ਚਿਰ ਅਸੀਂ ਆਪਣੇ ਚੇਨ ਦੇ ਵਿੱਚ ਸਾਰੇ ਜਿੰਨੇ ਵੀ ਪਿੰਡ ਵਾਲੇ ਬਾਹਰ ਵਾਲੇ ਸ਼ਹਿਰ ਵਾਲੇ ਬਿਜ਼ਨਸਮੈਨ ਜਿੰਨੇ ਵੀ ਹੈ ਜਿੰਨਾ ਚਿਰ ਅਸੀਂ ਇਹ ਗੱਲ ਨਹੀਂ ਸਮਝਦੇ ਕਿ ਇਹ ਇਕੱਲੇ ਕਿਸਾਨ ਦੀ ਲੜਾਈ ਨਹੀਂ ਇਹ ਇਕੱਲੇ ਮਜ਼ਦੂਰ ਦੀ ਲੜਾਈ ਨਹੀਂ ਇਹ ਹਰੇਕ ਉਸ ਇਨਸਾਨ ਦੀ ਲੜਾਈ ਹੈ ਜਿਹੜਾ ਇਨਸਾਨ ਆਪਣੇ ਬੱਚਿਆਂ ਨੂੰ ਢਿੱਡ ਭਰਵੀਂ ਰੋਟੀ ਖਵਾ ਕੇ ਰਾਤ ਨੂੰ ਸਲਾਉਣਾ ਚਾਹੁੰਦਾ ਇਹ ਹਰੇਕ ਉਸ ਇਨਸਾਨ ਦੀ ਲੜਾਈ ਆ ਜਿਹੜਾ ਆਪਣੇ ਬੱਚਿਆਂ ਦੀ ਥੋੜੀ ਪੂੰਜੀ ਦੇ ਵਿੱਚ ਵੀ ਪਰਵਰਿਸ਼ ਕਰਕੇ ਉਹਨਾਂ ਨੂੰ ਵਧੀਆ ਜ਼ਿੰਦਗੀ ਦੇਣੀ ਚਾਹੁੰਦਾ ਇਹ ਉਸ ਹਰੇਕ ਇਨਸਾਨ ਦੀ ਲੜਾਈ ਆ ਹੁਣ ਤੁਸੀਂ ਕਹੋਗੇ ਵੀ ਇਹ ਲੜਾਈ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਹਰੇਕ ਇਨਸਾਨ ਦੀ ਕਿਵੇਂ ਬਣ ਗਈ ਹੈ ਮੈਂ ਤੁਹਾਨੂੰ ਦੋ ਕੁ ਐਗਜ਼ੈਂਪਲਾਂ ਦੋ ਕੁ ਉਦਾਹਰਨਾਂ ਦੇਣੀਆਂ ਤੁਸੀਂ ਸਮਝ ਜਾਵੋਗੇ ਮੈਨੂੰ ਕਿਸੇ ਸੱਜਣ ਨੇ ਦੋ ਕੁ ਵਟਸਐਪ ਰਾਹੀਂ ਮੈਸੇਜ ਭੇਜੇ ਮੈਸੇਜ ਇਹ ਸੀ ਇੱਕ ਪਾਸੇ ਫੋਟੋ ਸੀ ਗੰਨਿਆਂ ਦੀ ਭਰੀ ਹੋਈ ਟਰਾਲੀ ਜਾ ਰਹੀ ਹੈ ਉਹ ਕਿਸੇ ਕਸਬੇ ਵਿੱਚੋਂ ਕਿਸੇ ਸ਼ਹਿਰ ਵਿੱਚੋਂ ਗੁਜ਼ਰ ਰਹੀ ਹੈ ਤੇ ਉਹਦੇ ਪਿੱਛੋਂ ਨਿਆਣੇ ਗੰਨੇ ਖਿੱਚਦੇ ਦਿਖਾਏ ਗਏ ਤੇ ਦੂਜੀ ਫੋਟੋ ਦੇ ਵਿੱਚ ਇੱਕ ਕਿਲੋ ਕੁ ਦਾ ਪੈਕਟ ਜਿਹਦੇ ਵਿੱਚ ਗੰਨਿਆਂ ਦੀਆਂ ਗਨੋਰੀਆਂ ਬਣਾਈਆਂ ਗਈਆਂ ਉਹਦੀ ਕੀਮਤ ਲਾਈ ਗਈ ਉੱਤੇ ਪੈਕ ਕਰਕੇ ਲਿਫਾਫੇ ਦੇ ਉੱਤੇ 150 ਰੁਪਈਆ ਤੇ ਮੈਂ ਉਹਦੇ ਵਿੱਚੋਂ ਹੁਣ ਤੁਸੀਂ ਕੀ ਸਮਝੇ ਹੋ ਇੱਕ ਪਾਸੇ ਤਾਂ ਜਵਾਕ ਜਿਹੜੇ ਆ ਜਿਹੜੀ ਟਰਾਲੀ ਜਾ ਰਹੀ ਹੈ ਗੰਨਾ ਮਿੱਲ ਨੂੰ ਲੱਦੀ ਹੋਈ ਗੰਨਿਆਂ ਦੀ ਜੱਟ ਜਾਂ ਜੱਟ ਦਾ ਜਾਂ ਨੌਕਰ ਜਾਂ ਉਹਦਾ ਉਹ ਆਪ ਜਾਂ ਉਹਦਾ ਕੋਈ ਉਹਦਾ ਨੌਜਵਾਨ ਮੁੰਡਾ ਚਲਾ ਰਿਹਾ ਉਹਨੂੰ ਉਹ ਪਿਛਲਿਆਂ ਨੂੰ ਟਰਾਲੀ ਰੋਕ ਕੇ ਗਾਲਾਂ ਨਹੀਂ ਕੱਢ ਰਿਹਾ ਉਹ ਪਿਛਲਿਆਂ ਵੱਲ ਧਿਆਨ ਨਹੀਂ ਦੇ ਰਿਹਾ ਉਹਨੂੰ ਪਤਾ ਹੈ ਕਿ ਮੈਂ ਪਿੰਡੋਂ ਚੱਲਣਾ ਤੇ ਮਿੱਲ ਤੱਕ ਜਾਂਦਿਆਂ ਇੰਨੇ ਕੁ ਗੰਨੇ ਤਾਂ ਇਹਦੇ ਵਿੱਚੋਂ ਖਿੱਚਣੇ ਹੀ ਆ ਜਵਾਕਾਂ ਨੇ ਉਹ ਇਹ ਸੋਚ ਲੈ ਕੇ ਟਰੈਕਟਰ ਨੂੰ ਆਪਣੀ ਚਾਲੇ ਤੋਰ ਰਿਹਾ ਹੈ ਤੇ ਦੂਜੇ ਪਾਸੇ ਬਿਜ਼ਨਸਮੈਨ ਬੰਦਾ ਜਿਹੜਾ ਹੈ ਅਡਾਨੀਆਂ ਤੇ ਅਵਾਨੀਆਂ ਦੀ ਜੇਕਰ ਗੱਲ ਕਰਾਂ ਕੋਆਪਰੇਟ ਸੁਸਾਇਟੀ ਜਿਹੜੇ ਘਰਾਣੇ ਨੇ ਉਹਨਾਂ ਦੀ ਗੱਲ ਕਰਾਂ ਤੇ ਉਹ ਇੱਕ ਗੰਨੇ ਦੀ ਕੀਮਤ 150 ਰੁਪਈਆ ਲਾ ਰਹੇ ਆ ਹੁਣ ਤੁਸੀਂ ਸੋਚੋ ਫਿਰ ਕਿ ਕਿਸ ਤਰੀਕੇ ਨਾਲ ਉਹ ਕੰਮ ਕਰਦੇ ਨੇ ਆਟਾ ਜਿਹੜਾ ਹੈ ਜਿਹਦੀ ਫੋਰ ਉਦਾਹਰਨ ਅੱਜ ਅਸੀਂ 15 ਤੋਂ 20 ਰੁਪਈਏ ਆਟਾ ਜਿਹੜਾ ਹੈ ਆਮ ਪਿੰਡ ਦੀ ਚੱਕੀ ਤੋਂ ਆਮ ਸ਼ਹਿਰ ਦੀ ਚੱਕੀ ਤੋਂ ਲੈ ਸਕਦੇ ਹਾਂ ਕਿਲੋ ਦੇ ਹਿਸਾਬ ਦੇ ਨਾਲ ਇੱਕ ਮੈਂ ਕੀਮਤ ਤੁਹਾਨੂੰ ਰਫਲੀ ਦੱਸੀ ਹੈ ਹੋ ਸਕਦਾ ਥੋੜ੍ਹੀ ਬਹੁਤੀ ਇਸ ਤੋਂ ਵੱਧ ਹੋਵੇ ਪਰ ਉਹੀ ਆਟਾ ਜਦੋਂ ਇਹਨਾਂ ਕੋਆਪਰੇਟ ਘਰਾਣਿਆਂ ਨੇ ਦੇਣਾ ਹੈ ਪੈਕਟਾਂ 'ਚ ਬੰਦ ਕਰਕੇ ਇਹਨਾਂ ਦੇ ਜਿਹੜੀਆਂ ਵੱਡੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਮੌਲ ਦੇ ਰੂਪ ਦੇ ਵਿੱਚ ਜਦੋਂ ਉੱਥੇ ਆਉਣਾ ਤੁਹਾਨੂੰ 150 ਰੁਪਈਏ ਨੂੰ ਕਿਲੋ ਮਿਲਣਾ ਜਾਂ 200 ਰੁਪਈਏ ਨੂੰ ਕਿਲੋ ਮਿਲਣਾ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ 20 ਰੁਪਈਏ 25 ਰੁਪਈਏ ਆ ਤੇ ਇੱਕ ਪਾਸੇ 200 ਫਿਰ ਤੁਸੀਂ ਆਪਣੇ ਪਰਿਵਾਰ ਦਾ ਢਿੱਡ ਕਿੱਦਾਂ ਭਰੋਗੇ ਇਸ ਕਰਕੇ ਇਹ ਲੜਾਈ ਜਿਹੜੀ ਹੈ ਸਾਡੇ ਇਕੱਲੇ ਕਿਸਾਨਾਂ ਦੀ ਨਹੀਂ ਹੈ ਇਕੱਲੇ ਮਜ਼ਦੂਰਾਂ ਦੀ ਨਹੀਂ ਹੈ ਇਹ ਹਰੇਕ ਉਸ ਇਨਸਾਨ ਦੀ ਲੜਾਈ ਹੈ ਜਿਹੜੇ ਜਿਹਨੂੰ ਢਿੱਡ ਲੱਗਾ ਹੋਇਆ ਜਿਹੜਾ ਕਹਿੰਦਾ ਮੈਨੂੰ ਖਾਣ ਨੂੰ 2 ਵਕਤ 3 ਵਕਤ ਦੀ ਰੋਟੀ ਚਾਹੀਦੀ ਹੈ ਹਰੇਕ ਉਸ ਇਨਸਾਨ ਦੀ ਲੜਾਈ ਹੈ ਜੇਕਰ ਅਸੀਂ ਇਹ ਸਮਝ ਜਾਈਏ ਤਾਂ ਅਸੀਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਜਾਈਏ ਤੇ ਇਹ ਕੋਪਰੇਟਸ ਜਿਹੜੇ ਘਰਾਣੇ ਨੇ ਇਹਨਾਂ ਦਾ ਲੱਕ ਅਸੀਂ ਤੋੜ ਸਕਦੇ ਹਾਂ, ਨਹੀਂ ਤਾਂ ਉਹ ਦਿਨ ਦੂਰ ਨਹੀਂ, ਸਾਨੂੰ ਪਛਤਾਉਣਾ ਪਵੇਗਾ। ਅਸੀਂ ਇੱਕ ਦੂਜੇ ਦੀਆਂ ਪਲੇਟਾਂ ਦੇ ਵਿੱਚੋਂ ਥਾਲੀਆਂ ਦੇ ਵਿੱਚੋਂ ਰੋਟੀਆਂ ਖਾਣ ਲਈ ਮਜਬੂਰ ਹੋ ਜਾਵਾਂਗੇ। ਇਹ ਇਹ ਹਾਲਾਤ ਤੁਹਾਡੇ ਕਰ ਦੇਣੇ ਇਹਨਾਂ ਲੋਕਾਂ ਨੇ। ਇਸ ਤੋਂ ਪਹਿਲਾਂ ਕੀ ਹਾਲਾਤ ਹੋਏ ਬਿਹਾਰ ਦੇ ਹਾਲਾਤ ਦੇਖ ਲਓ ਕੀ ਹੋਏ। ਇੱਕ ਵਾਰੀ ਤੁਹਾਨੂੰ ਹੁਣ ਇਹਦੇ ਨਾਲ ਮੈਂ ਇੱਕ ਤੁਹਾਨੂੰ ਹੋਰ ਐਗਜ਼ਾਮਪਲ ਦਿੰਦਾ, ਜੀਓ ਦੇ ਸਿਮ ਸਾਲ ਤੁਹਾਨੂੰ ਫਰੀ ਦੇ ਦਿੱਤੇ, ਉਸ ਤੋਂ ਬਾਅਦ ਕੀ ਹੋਇਆ? ਜਿਹੜੇ ਉਹਨੂੰ ਯੂਜ਼ ਕਰਦੇ ਆ, ਜਿਨ੍ਹਾਂ ਨੇ ਉਹਨੂੰ ਵਰਤਿਆ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਕਿ ਜੀਓ ਦਾ ਸਿਮ ਫਰੀ ਦੇ ਕੇ ਉਸ ਤੋਂ ਬਾਅਦ ਕੀ ਹੋਇਆ। ਹੁਣ ਭਾਰਤ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਪੰਛੀ ਮਰ ਰਹੇ ਨੇ, ਕਹਿੰਦੇ ਵੀ 5G ਵੀ ਜਿਹੜਾ ਉਹਦੇ ਕਾਰਨ ਪੰਛੀ ਮਰ ਰਹੇ ਨੇ, ਤੇ ਇਹ ਦੱਸ ਰਹੇ ਨੇ ਉਹਨੂੰ ਕੀ ਦੱਸ ਰਹੇ ਨੇ ਕਿ ਇਹ ਵਰਲਡ ਫਲੂ ਜਿਹੜਾ ਹੈ, ਜਾਨਵਰਾਂ ਨੂੰ ਫਲੂ ਹੋ ਗਿਆ, ਜਾਨਵਰਾਂ ਨੂੰ ਜ਼ੁਕਾਮ ਹੋ ਗਿਆ ਉਹਦੇ ਕਰਕੇ, ਪਰ ਉਹਦੇ ਪਿੱਛੇ ਜਿਹੜੀ ਜਿਹੜੀ ਅਸਲੀਅਤ ਹੈ ਉਹ ਨਹੀਂ ਦੱਸ ਰਿਹਾ, ਉਹ ਕੋਈ ਨਹੀਂ ਦੱਸ ਰਿਹਾ, ਕੋਈ ਬਿਆਨ ਨਹੀਂ ਕਰ ਰਿਹਾ, ਕੋਈ ਕੋਪਰੇਟ ਜਿਹੜੀਆਂ ਕੰਪਨੀਆਂ ਉਹ ਨਹੀਂ ਕਰ ਰਹੀਆਂ, ਕੋਈ ਸਰਕਾਰ ਦੇ ਕਰਿੰਦੇ ਜਾਂ ਜਿਹੜੇ ਜਿਹੜੇ ਉਸ ਵਿਭਾਗ ਨੂੰ ਦੇਖਦੇ ਆ, ਜਿਹੜੇ ਉਹਨਾਂ ਉਹ ਜਿਹੜਾ ਇਨਵਾਇਰਮੈਂਟ ਹੈ ਉਹਨੂੰ ਦੇਖਦੇ ਆ, ਜਿਹੜੇ ਉਹ 'ਤੇ ਕੰਮ ਕਰਦੀ ਟੀਮ ਹੈ, ਕਿ ਕੋਈ ਵੀ ਇਹਦੇ ਉੱਤੇ ਬੋਲਣ ਨੂੰ ਤਿਆਰ ਨਹੀਂ ਹੈ। ਆਪਣੇ ਆਪ ਦੇ ਵਿੱਚ ਹਰੇਕ ਕੋਈ ਆਪਣੇ ਆਪ ਨੂੰ ਲੈ ਕੇ ਚੱਲਦਾ ਜਾਂ ਕਰਦਾ ਹੈ। ਅੱਜ ਤਕਰੀਬਨ 2 ਮਹੀਨੇ ਤੋਂ ਦਾ ਟਾਈਮ ਜਿਹੜਾ ਹੋ ਗਿਆ ਉੱਥੇ ਬੈਠਿਆਂ ਸਾਡਿਆਂ ਬਜ਼ੁਰਗਾਂ ਨੂੰ, ਸਾਡਿਆਂ ਨੌਜਵਾਨਾਂ ਨੂੰ, ਸਾਡੀਆਂ ਭੈਣਾਂ ਨੂੰ, ਸਾਡੀਆਂ ਮਾਤਾਵਾਂ ਨੂੰ, ਸਾਡਿਆਂ ਬੱਚਿਆਂ ਨੂੰ, ਪਰ ਕਿਸੇ ਵੀ ਤਰ੍ਹਾਂ ਦੀ ਉੱਥੇ ਕੋਈ ਵੀ ਕਿਸੇ ਆਂਢ ਗੁਆਂਢ ਨੂੰ, ਕਿਸੇ ਰਾਹੀ ਨੂੰ, ਕਿਸੇ ਉੱਥੇ ਚੱਲਣ ਵਾਲੇ ਨੂੰ, ਕਿਸੇ ਉੱਥੇ ਲੰਘਣ ਵਾਲੇ ਨੂੰ, ਕਿਸੇ ਦੀ ਧੀ ਭੈਣ ਨੂੰ ਵੀ ਉੱਥੇ ਕਿਸੇ ਨੇ ਮਾੜੀ ਅੱਖ ਨਾਲ, ਮਾੜੇ ਬੋਲਾਂ ਨਾਲ ਸੰਬੋਧਨ ਹੋ ਕੇ ਉੱਥੇ ਗੱਲ ਨਹੀਂ ਕੀਤੀ। ਜਿਹੜਾ 70-80 ਵਰ੍ਹੇ ਤੋਂ ਫਿਲਮੀ ਇੰਡਸਟਰੀ ਜਿਹੜੀ ਇਹ ਰੌਲਾ ਪਾ ਰਹੀ ਸੀ ਕਿ ਸਿੱਖ ਤਾਂ ਸਿਰਫ ਮਜ਼ਾਕੀਆ ਸੁਭਾਅ ਦੇ ਨੇ, ਸਿੱਖ ਤਾਂ ਸਿਰਫ ਗੇਟ ਕੀਪਰ ਨੇ, ਸਿੱਖ ਤਾਂ ਸਿਰਫ ਟੈਕਸੀ ਡਰਾਈਵਰ ਨੇ, ਟਰੱਕ ਡਰਾਈਵਰ ਨੇ, ਜਾਂ ਸਾਡੇ 'ਤੇ 12 ਵਜੇ ਦੀਆਂ ਕਈ ਕਈ ਪੁੱਠੀਆਂ ਸਿੱਧੀਆਂ ਜਿਹੜੀਆਂ ਇਹਨਾਂ ਨੇ ਸਟੋਰੀਆਂ ਵੀ ਬਣਾ ਬਣਾ ਕੇ ਆਪਣੀਆਂ ਫਿਲਮਾਂ ਦੇ ਵਿੱਚ ਸਿੱਟੀਆਂ। ਪਰ ਅੱਜ ਉਹਨਾਂ ਸਿੱਖਾਂ ਦਾ ਕਿਰਦਾਰ ਉਹ ਲੋਕ ਦੇਖ ਰਹੇ ਨੇ ਕਿਹੋ ਜਿਹੇ ਕਿਰਦਾਰ ਦੇ ਮਾਲਕ ਨੇ, ਤੇ ਉੱਥੇ ਮੈਂ ਹੈਰਾਨ ਹੋ ਗਿਆ ਕਿ ਕਈ ਨੌਜਵਾਨ ਕੁੜੀਆਂ ਉੱਥੇ ਰੋਂਦੀਆਂ ਦੀਆਂ ਵੀਡੀਓ ਵਾਇਰਲ ਹੋਈਆਂ ਵੀ ਅਸੀਂ ਸਿੱਖਾਂ ਦੇ ਘਰ ਕਿਉਂ, ਅਸੀਂ ਇਹ ਸਰਦਾਰਾਂ ਦੇ ਘਰ ਕਿਉਂ ਨਾ ਜੰਮੀਆਂ, ਸਾਡੀ ਕਹਿੰਦੀ ਬਦਕਿਸਮਤੀ ਆ, ਅਸੀਂ ਕਿਸੇ ਹੋਰ ਘਰਾਣੇ ਦੇ ਵਿੱਚ ਜਨਮ ਲਿਆ। ਸੋ ਇਹ ਤੇ ਦੂਜੀ ਜਿਹੜੀ ਭਾਈਚਾਰਕ ਸਾਂਝ ਦੀ ਗੱਲ ਜਿਹੜੀ ਕਰਦੇ ਹਾਂ, ਹੁਣ NI ਜੋ ਮਰਜ਼ੀ ਕਰੀ ਜਾਵੇ, ਜਿਹੜੀ ਭਾਈਚਾਰਕ ਸਾਂਝ ਸਾਡੀ ਪੈ ਗਈ ਹੈ ਇੱਕ ਦੂਜੇ ਦੇ ਨਾਲ, ਹਰਿਆਣੇ ਵਾਲਿਆਂ ਨਾਲ ਪੈ ਗਈ ਹੈ, ਰਾਜਸਥਾਨ ਵਾਲਿਆਂ ਨਾਲ ਪੈ ਗਈ ਹੈ, ਜਾਂ ਹੋਰਾਂ ਨਾਲ ਪੈ ਗਈ ਹੈ, ਕੀ ਅਸੀਂ ਉਹਨੂੰ ਤੋੜ ਦਾਂਗੇ? ਨਹੀਂ ਟੁੱਟਣੀ। ਹੁਣ ਤਾਂ ਇਹ ਵੀ ਹੋਇਆ ਹੋ ਸਕਦਾ ਹੈ, ਜਦੋਂ ਸਾਡੇ ਪਿੰਡਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਸਮਾਗਮ ਹੋਇਆ ਕਰਨਗੇ ਖੁਸ਼ੀ ਦੇ, ਤਾਂ ਇਹ ਹੋਇਆ ਕਰੂਗਾ ਭਾਈ ਫਲਾਨਾ ਜਿਹੜੇ ਟਿੱਕਰੀ ਬਾਰਡਰ 'ਤੇ ਆਪਾਂ ਨੂੰ ਫਲਾਨਾ ਸਿੰਘ ਸਰਦਾਰ ਮਿਲਿਆ ਸੀ, ਹਰਿਆਣੇ ਵਾਲਾ ਜਾਂ ਰਾਜਸਥਾਨ ਵਾਲਾ ਜਾਂ ਦੂਜੇ ਪਾਸੇ ਵਾਲਾ, ਭਾਈ ਉਹ ਆਏ ਨਹੀਂ ਹਜੇ, ਥੋੜ੍ਹਾ ਜਿਹਾ ਰੁਕ ਲਓ ਯਾਰ, ਉਹਨਾਂ ਨੂੰ ਫੋਨ ਕਰੋ ਕਿੱਥੇ ਗਏ, ਕਿਤੇ ਭੁੱਲ ਤਾਂ ਨਹੀਂ ਗਏ, ਇਹੋ ਜਿਹਾ ਜਿਹੜਾ ਸਾਡੇ ਪਰਿਵਾਰਾਂ 'ਚ ਹੁਣ ਸਾਂਝ ਪੈਣੀ ਹੈ। ਕਿਤੇ ਵੀ ਭੇਦਭਾਵ ਦੀ ਜਿਹੜੀ ਗੱਲ ਹੈ ਉੱਥੇ ਸਾਨੂੰ ਦੇਖਣ ਨੂੰ ਨਹੀਂ ਮਿਲਦੀ। ਇਹ ਮੀਡੀਆ ਨੇ ਇੱਕ ਬਹੁਤ ਜਿਹੜੀ ਖਰਾਬ ਪਿਕਚਰ ਜਿਹੜੀ ਸੀ ਸਿੱਖਾਂ ਦੀ, ਹਿੰਦੂਆਂ ਦੀ, ਮੁਸਲਮਾਨਾਂ ਦੀ ਆਪਸ ਵਿੱਚ ਹੀ ਬਣਾ ਕੇ ਪੇਸ਼ ਕੀਤੀ ਸੀ, ਉਹਦਾ ਰੰਗ ਰੂਪ ਅੱਜ ਇੱਕ ਪਲੇਟਫਾਰਮ 'ਤੇ ਦੇਖਣ ਨੂੰ ਮਿਲਦਾ ਹੈ ਐਜ਼ ਏ ਇਨਸਾਨ ਦੇ ਰੂਪ ਦੇ ਵਿੱਚ, ਕਿ ਸਾਰੇ ਇਨਸਾਨ ਉਸ ਵਾਹਿਗੁਰੂ ਅਕਾਲ ਪੁਰਖ ਅੱਲਾ ਰਾਮ ਦੇ ਬੈਠੇ ਹੋਏ ਨੇ ਔਰ ਇੱਕ ਥਾਂ 'ਤੇ ਬੈਠੇ ਨੇ, ਕਿਸੇ ਨੂੰ ਕੋਈ ਉੱਥੇ ਟੈਨਸ਼ਨ ਨਹੀਂ, ਕਿਸੇ ਨੂੰ ਕੋਈ ਜਜ਼ਬੇ ਦੀ ਗੱਲ ਜਿਹੜੀ ਹੈ ਉਹ ਜਜ਼ਬਾ ਜਿਹੜਾ ਹੈ ਉਹ NIA ਵਾਲੀ ਜਿਹੜੀ ਏਜੰਸੀ ਹੈ ਇੰਡੀਆ ਦੀ ਉਹ ਜਜ਼ਬੇ ਨੂੰ ਖਤਮ ਕਰਨਾ ਚਾਹੁੰਦੀ ਹੈ, ਕਿ ਜਜ਼ਬਾ ਜਿਹੜਾ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੱਲ ਪਾਈ ਜਾਵੇ, ਪਰ ਉਹ ਜਜ਼ਬਾ ਦਿਨ ਬਰ ਦਿਨ ਦੁੱਗਣਾ ਤਿੱਗਣਾ ਚੌਗਣਾ ਹੁੰਦਾ ਜਾ ਰਿਹਾ ਹੈ। ਜਿੱਦਾਂ ਜਿੱਦਾਂ ਟਾਈਮ ਪਈ ਜਾਂਦਾ ਹੈ ਉੱਦਾਂ ਉੱਦਾਂ ਪਿੱਛੋਂ ਲੋਕਾਂ ਦਾ ਇਕੱਠ ਹੋਰ ਵੱਡਾ ਹੋਈ ਜਾਂਦਾ ਹੈ, ਪਿੰਡਾਂ ਵਿੱਚੋਂ ਟਰਾਲੀਆਂ ਦੇ ਰੂਪ ਦੇ ਵਿੱਚ ਭਰ ਭਰ ਕੇ ਨੌਜਵਾਨ ਟਰਾਲੀਆਂ ਹੋਰ ਸਾਧਨਾਂ ਰਾਹੀਂ ਉਸ ਸੰਘਰਸ਼ ਦੇ ਵਿੱਚ ਆਪਣੀ ਸ਼ਮੂਲੀਅਤ ਕਰਨ ਦੇ ਲਈ ਹੋਰ ਵੀ ਆਉਂਦੇ ਜਾਂਦੇ ਨੇ। ਹੁਣ ਜਿਹੜੀ ਗੱਲ ਕਿਵੇਂ ਮੀਡੀਆ ਨੇ ਪ੍ਰਚਾਰਿਆ ਜੀ, ਕਿਵੇਂ ਬੜਬੜੀਆਂ ਗੱਲਾਂ ਕੀਤੀਆਂ। ਕਿਸਾਨ ਕਹਿੰਦੇ ਆ ਜੀ ਅਸੀਂ ਤਾਂ ਲਾਲ ਕਿਲੇ ਦੀ ਪਰੇਡ ਤੇ ਲਾਲ ਕਿਲੇ ਤੇ ਝੰਡਾ ਚਲਾ ਦਾਂਗੇ, ਉਹ ਕਰ ਦਾਂਗੇ, ਆਹ ਕਰ ਦਾਂਗੇ। ਉਹ ਸਿਰਫ ਮਨੋਬਲ ਡੇਗਣ ਦੀਆਂ ਗੱਲਾਂ ਕਰਦੇ ਨੇ। ਕਿਸਾਨ ਜਥੇਬੰਦੀਆਂ ਨੇ ਆਪਣੇ ਰੂਪ ਦੇ ਵਿੱਚ ਜਿਹੜੇ ਪ੍ਰੋਗਰਾਮ ਉਲੀਕੇ ਹੋਏ ਨੇ ਉਹ ਉਹਨਾਂ ਤੇ ਸਟੈਂਡ ਕੀਤਾ ਹੋਇਆ, ਉਹ ਖੜੇ ਹੋਏ ਨੇ ਉਹਨਾਂ ਤੇ, ਉਹ ਟਸ ਤੋਂ ਮਸ ਨਹੀਂ ਹੋ ਰਿਹਾ। ਪਰ ਮੀਡੀਆ ਵਾਲੇ ਜਿਹੜੇ ਆ ਉਹ ਆਪਣੇ ਤਰੀਕੇ ਨਾਲ ਪ੍ਰੋਪੋਗੰਡਾ ਕਰੀ ਜਾਂਦੇ ਆ। ਉਹ ਭਾਰਤ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ ਭਈ ਆਹ ਕਿਸਾਨ ਆ, ਉਹ ਕਿਸਾਨ ਥੋੜੀ ਆ। ਪਹਿਲਾਂ ਤਾਂ ਮੀਡੀਆ ਇਹੀ ਪ੍ਰਚਾਰੀ ਗਿਆ ਵੀ ਦਿਹਾੜੀ ਤੇ ਲਿਆਂਦੇ ਆ, ਉਹ ਦਿਹਾੜੀ ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ ਤੁਸੀਂ ਵਿਹਲਿਆਂ ਬਿਠਾ ਕੇ ਦੇ ਦੋਗੇ, ਦੋ ਮਹੀਨੇ, ਸੱਠ ਸੱਤਰ ਦਿਨ ਕਿੱਦਾਂ ਦਿਹਾੜੀਆਂ ਦੇ ਦੋਗੇ ਤੁਸੀਂ? 300 ਦਿਹਾੜੀ ਬਣਦੀ ਆ, ਬੰਦਾ ਦੇਖ ਲਓ ਤੇ ਕਿੰਨਾ ਬੈਠਾ, ਨੋਰਮਲ ਲੈ ਕੇ ਚਲੋ ਵੀ 300 ਰੁਪਈਆ ਦਿਹਾੜੀ ਤੇ ਕਿੰਨਾ ਬੰਦਾ ਬੈਠਾ। ਸੋ ਇਹ ਇਹ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਪ੍ਰੋਪੋਗੰਡਾ ਕਰ ਰਹੇ ਆ, ਕਿਉਂਕਿ ਜਿਹੜੀ ਉਹ ਸਾਂਝ ਹੈ ਜਿਹੜੀ ਜ਼ਮੀਨਾਂ ਦੇ ਨਾਲ ਸਾਡੀ ਸਾਂਝ ਪਈ ਹੈ ਉਹਨੂੰ ਉਹ ਖਤਮ ਕਰਨ ਦੇ ਉੱਤੇ ਲੱਗੇ ਹੋਏ ਨੇ। ਉਮੀਦ ਆ ਵੀ ਅਸੀਂ ਆਪਣੇ ਇਸ ਸੰਘਰਸ਼ ਦੇ ਵਿੱਚ ਅੱਗੇ ਵਧਾਂਗੇ, ਅਸੀਂ ਕੁਝ ਨਾ ਕੁਝ ਹਾਸਲ ਕਰਾਂਗੇ ਤੇ ਬਾਕੀ ਆਉਣ ਵਾਲਾ ਟਾਈਮ ਜਿਹੜਾ ਉਹ ਦੇਖੇਗਾ ਕਿਵੇਂ ਆ। ਇਹ ਐਨ ਆਈ ਕੀ ਹੋ ਸਕਦਾ ਹੈ ਕੱਲ ਨੂੰ ਤੁਹਾਡੇ ਤੇ ਫੋਰਸਾਂ ਲਾ ਕੇ ਘੇਰਾ ਪਾਉਣ ਦੀ ਕੋਸ਼ਿਸ਼ ਵੀ ਕਰਨ, ਇਹ ਵੀ ਹੋ ਸਕਦਾ ਉਸ ਵੱਡੇ ਇਕੱਠ ਦੇ ਵਿੱਚ ਬੈਠਿਆਂ ਜਿੱਥੇ ਤੁਸੀਂ ਬੈਠੇ ਹੋ ਉਹਦੇ ਉੱਪਰ ਦੀ ਹਵਾਈ ਜਹਾਜ਼ ਤੁਹਾਡੇ ਡਰ ਬਣਾਉਣ ਦੇ ਲਈ ਨਿਗਾਉਣ ਉੱਪਰ ਦੀ ਕਿ ਅਸੀਂ ਤਾਂ ਉਹ ਕਰ ਦੇਣਾ, ਇੱਦਾਂ ਨਹੀਂ ਹੋ ਸਕਦਾ ਹੁਣ। ਕਿਉਂਕਿ ਇਹ ਉਦੋਂ ਕਰ ਗਏ ਜਦੋਂ ਇਹਨਾਂ ਦਾ ਹੋਰ ਰੂਪ ਸੀ, ਹੁਣ ਸਾਡਾ ਹੋਰ ਰੂਪ ਆ। ਕਿੰਨਾ ਇਹਨਾਂ ਨੇ ਬਦਨਾਮ ਕਰ ਲਿਆ, ਕਿੰਨਾ ਇਹਨਾਂ ਨੇ ਇਹ ਗੁੰਮਰਾਹ ਕਰ ਕਰਕੇ ਵੇਖ ਲਿਆ ਕਿ ਇਸ ਤਰ੍ਹਾਂ ਉਸ ਤਰ੍ਹਾਂ, ਇੱਕ ਵੀ ਇਹਨਾਂ ਦਾ ਪੈਂਤੜਾ ਉੱਥੇ ਕੰਮ ਨਹੀਂ ਕੀਤਾ, ਇੱਕ ਵੀ ਪੈਂਤੜਾ ਇਹਨਾਂ ਦਾ ਨਹੀਂ ਚੱਲਿਆ। ਸਾਰੇ ਪੈਂਤੜੇ ਇਹਨਾਂ ਦੇ ਫੇਲ ਹੋਏ ਆ, ਇਹਨਾਂ ਦੇ ਪ੍ਰੋਪੋਗੰਡੇ ਫੇਲ ਹੋਏ ਆ, ਇਹਨਾਂ ਵੱਲੋਂ ਭੇਜੇ ਹੋਏ ਕਰਿੰਦੇ ਕਿਸਾਨਾਂ ਨੇ ਫੜ ਫੜ ਕੇ ਮੀਡੀਆ ਮੂਹਰੇ ਲਿਆ ਲਿਆ ਕੇ ਨਸ਼ਰ ਕੀਤੇ ਆ, ਜਿਨ੍ਹਾਂ ਨੇ ਕੋਈ ਵੀ ਕਿਸੇ ਵੀ ਤਰੀਕਾ ਦੀਆਂ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਆ। ਹਰੇਕ ਨੂੰ ਉੱਥੇ ਟਾਈਮ ਬਾਏ ਟਾਈਮ ਨੰਗਾ ਕੀਤਾ ਗਿਆ ਕਿ ਆਹ ਇਹੋ ਜਿਹੀਆਂ ਚਾਲਾਂ ਕਦੇ ਕੋਈ ਆਰ ਐਸ ਐਸ ਦੇ ਜਾਂ ਹੋਰ ਕਈ ਬੰਦੇ ਨਕਲੀ ਸਿੱਖ ਵੀ ਵਾੜ ਕੇ ਨਹੀਂ ਦੇਖੇ ਆ, ਪਰ ਉਹ ਨਾ ਕਾਮਯਾਬ ਰਹੇ ਆਪਣੀ ਉਸ ਗੱਲਬਾਤ ਦੇ ਵਿੱਚ। ਹੋ ਸਕਦਾ ਵੱਡੀ ਪੱਧਰ ਦੇ ਉੱਤੇ ਉੱਤੇ ਏਜੰਸੀਆਂ ਦੇ ਬੰਦੇ ਵੀ ਵਿੱਚ ਘੁੰਮਦੇ ਹੋਣ, ਕੰਮ ਕਰਦੇ ਹੋਣ, ਪਰ ਉਹਨਾਂ ਨੂੰ ਵੀ ਕਿਸੇ ਵੀ ਚੀਜ਼ ਦੀ ਹਜੇ ਤੱਕ ਇਹ ਸਮਝ ਨਹੀਂ ਪੈ ਰਹੀ ਵੀ ਇਸ ਸੰਘਰਸ਼ ਦਾ ਵੀਕਨੈਸ ਪੁਆਇੰਟ ਕਿਹੜਾ ਆ, ਇਸ ਸੰਘਰਸ਼ ਦੀ ਕਮਜ਼ੋਰੀ ਕਿਹੜੀ ਹੈ ਜਿਹਨੂੰ ਲੈ ਕੇ ਅਸੀਂ ਅੱਗੇ ਜਾ ਸਕੀਏ, ਜਿਹਦੇ 'ਤੇ ਅਸੀਂ ਕੰਮ ਕਰਕੇ ਇਸ ਇਹਨਾਂ ਲੋਕਾਂ ਦੇ ਵੱਡੇ ਇਕੱਠ ਨੂੰ ਵਿਖਾੜ ਸਕੀਏ, ਵੱਖ ਕਰ ਸਕੀਏ। ਇੱਕ ਪਾਸਿਓਂ ਵੱਖ ਕਰਦੇ, ਦੂਜੇ ਪਾਸੇ ਜਾ ਕੇ ਉੱਤੋਂ ਵੱਡੀ ਪੱਧਰ ਦੇ ਉੱਤੇ ਹੋਰ ਲੋਕ ਆ ਜਾਂਦੇ ਆ। ਸੋ ਉਹ ਨਾਕਾਮਯਾਬ ਹੋਏ ਬੈਠੇ ਆ, ਹਿੱਲੇ ਪਏ ਨੇ ਸਾਰੇ, ਸਾਰਾ ਤੰਤਰ ਹਿੱਲਿਆ ਪਿਆ ਹੈ, ਸਾਰਾ ਯੰਤਰ ਹਿੱਲਿਆ ਪਿਆ ਹੈ, ਸਰਕਾਰਾਂ ਹਿੱਲੀਆਂ ਪਈਆਂ ਨੇ, ਸਰਕਾਰਾਂ ਦੇ ਕਰਿੰਦੇ ਹਿੱਲੇ ਪਏ ਨੇ। ਜਿਹੜੇ ਕਹਿੰਦੇ ਸੀ ਅਸੀਂ ਤਾਂ ਹਰਿਆਣਾ ਨਹੀਂ ਟੱਪਣ ਦੇਣਾ, ਤੇ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਕਦੋਂ ਦਿੱਲੀ ਦੇ ਆਲੇ ਦੁਆਲੇ ਬਾਰਡਰਾਂ ਦੇ ਉੱਤੇ ਆ ਕੇ ਭਾਰਤ ਦੇ ਕੋਨੇ ਕੋਨੇ ਤੋਂ ਕਿਸਾਨ ਤੇ ਮਜ਼ਦੂਰ ਆ ਕੇ ਬੈਠ ਗਏ। ਇੱਕ ਬੰਦੇ ਦੀ ਗੱਲ ਹੋ ਸਕਦੀ ਹੈ, ਜਿਵੇਂ ਕਹਿੰਦੇ ਆ ਹੁਣ ਮੈਨੂੰ ਕੋਈ ਕਵੇ ਆ ਕੇ ਭਾਈ ਮੈਂ ਤੈਨੂੰ ਆਹ ਵੱਡਾ ਪ੍ਰੋਜੈਕਟ ਜਿਹੜਾ ਦੇਣਾ ਇਹ 'ਤੇ ਤੂੰ ਕੰਮ ਕਰ, ਮੈਂ ਕਹਿੰਦਾ ਭਾਈ ਮੇਰੇ ਕੋਲ ਟਾਈਮ ਨਹੀਂ, ਮੈਂ ਬਿਜ਼ੀ ਹਾਂ। ਉਹ ਕਵੇ ਨਹੀਂ ਤੈਨੂੰ ਤੈਂ ਕਰਨਾ ਹੀ ਕਰਨਾ, ਇੱਦਾਂ ਥੋੜ੍ਹੀ ਹੋਊਗਾ, ਨਹੀਂ ਹੋਣਾ। ਜਦੋਂ ਮੈਂ ਮੇਰੀ ਉਹ 'ਚ ਕੋਈ ਦਿਲਚਸਪੀ ਨਹੀਂ ਅਤੇ ਤੁਸੀਂ ਸਾਨੂੰ ਚੀਜ਼ਾਂ ਦੇ ਕਿਉਂ ਰਹੇ ਹੋ? ਅਸੀਂ ਤੁਹਾਡੇ ਤੋਂ ਚੀਜ਼ਾਂ ਲਈਏ ਤਾਂ ਲਈਏ ਕਿਉਂ? ਅਸੀਂ ਤੁਹਾਡੇ ਕੋਲੋਂ ਇਹ ਕਾਨੂੰਨ ਜਿਹੜੇ ਬਣਾਏ ਆ ਇਹਨਾਂ 'ਤੇ ਅਸੀਂ ਮੋਹਰ ਲਾਈਏ ਤਾਂ ਕਿਉਂ ਲਾਈਏ, ਜਦੋਂ ਅਸੀਂ ਚਾਹੁੰਦੇ ਸਾਨੂੰ ਲੋੜ ਹੀ ਨਹੀਂ ਇਹਨਾਂ ਕਾਨੂੰਨਾਂ ਦੀ, ਸਾਨੂੰ ਲੋੜ ਹੀ ਨਹੀਂ ਕੋਪਰੇਟ ਕਰਾਉਣਿਆਂ ਦੀ। ਅਸੀਂ ਜਿੱਥੇ ਹੈਗੇ ਉੱਥੇ ਠੀਕ ਹਾਂ, ਚਾਹੇ ਸਾਡੀ ਕਣਕ 200 ਨੂੰ ਜਾਵੇ, ਚਾਹੇ 100 ਨੂੰ ਜਾਵੇ, ਚਾਹੇ 50 ਨੂੰ ਜਾਵੇ, ਅਸੀਂ ਉੱਥੇ ਖੁਸ਼ ਹਾਂ ਤਾਂ ਅਸੀਂ ਖੁਸ਼ ਹਾਂ, ਅਤੇ ਤੁਸੀਂ ਕਿਉਂ ਸਾਡੇ 'ਤੇ ਥੋਪ ਰਹੇ ਹੋ? ਉਹਦੇ ਪਿੱਛੇ ਇੱਕ ਵੱਡਾ ਪੈਨਲ ਕੰਮ ਕਰਦਾ ਹੈ, ਜਿਵੇਂ ਹੁਣ ਐਨ ਆਈ ਏ ਕੰਮ ਕਰਦੀ ਹੈ ਇਹਨਾਂ ਦੇ ਪੈਨਲ ਦੇ ਵਿੱਚ, ਇਸੇ ਤਰ੍ਹਾਂ ਹੀ ਸਰਕਾਰ ਦੇ ਪਿੱਛੇ ਇੱਕ ਪ੍ਰਸ਼ਾਸਨ ਹੈ, ਉਹ ਲੁੰਮੀ ਨਾਟੀ ਨੇ, ਉਹ ਵੱਡੇ ਲੋਕ ਨੇ ਜਿਹੜੇ ਜਿਹੜੇ ਕੰਮ ਕਰਦੇ ਨੇ, ਜਿਨ੍ਹਾਂ ਤੋਂ ਇਹਨਾਂ ਨੇ ਪੈਸਾ ਲਿਆ ਹੈ, ਜਿਨ੍ਹਾਂ ਨੇ ਜਿਨ੍ਹਾਂ ਤੋਂ ਵੱਡੀ ਰਕਮ ਜਿਹੜੀ ਲੈ ਕੇ ਆਪਣੇ ਇਲੈਕਸ਼ਨ ਦੇ ਵਿੱਚ ਲਾਈ ਹੋਈ ਹੈ, ਉਹਨਾਂ ਨੂੰ ਕਿਹੜਾ ਮੂੰਹ ਦਿਖਾਉਣਾ? ਉਹਨਾਂ ਨਾਲ ਵਾਅਦੇ ਤਾਂ ਕਈ ਕੁਛ ਕੀਤੇ ਅੰਦਰ ਵੜ ਕੇ। ਸੋ ਬਹੁਤ ਕੁਝ ਇਹਦੇ ਵਿੱਚ ਚੱਲਦਾ ਹੈ। ਹੁਣ ਕਈ ਗੱਲਾਂ ਕਰ ਰਹੇ ਆ ਬਈ ਜੀ ਅਸੀਂ ਇਹ ਚੀਜ਼ ਦਾ ਦੇ ਦਿੰਦੇ ਹਾਂ ਕਿ ਇੱਕ ਸਟੇਟ ਦੇ ਜਿਹੜੀ ਸਟੇਟ ਮੰਨਣਾ ਚਾਹੁੰਦੀ ਹੈ ਰੱਖਣਾ ਚਾਹੁੰਦੀ ਰੱਖ ਲਵੇ ਜਿਹੜੀ ਨਹੀਂ ਰੱਖਣਾ ਚਾਹੁੰਦੀ ਨਾ ਰੱਖੇ ਨਹੀਂ ਉੱਥੇ ਇੱਕ ਸਟੇਟ ਦਾ ਮਸਲਾ ਨਹੀਂ ਉੱਥੇ ਬਾਕੀ ਸਾਰੇ ਹੀ ਭਾਰਤ ਦੇ ਕਿਸਾਨਾਂ ਦਾ ਮਸਲਾ ਹੁਣ ਕਿ ਇਹ ਕਾਨੂੰਨ ਰੱਦ ਤੇ ਰੱਦ ਸਾਨੂੰ ਨਹੀਂ ਚਾਹੀਦੇ ਹੁਣ ਜਿਹੜੀਆਂ ਗੱਲਾਂ ਕਰਦੇ ਆ ਵੀ ਜੀ ਕਾਨੂੰਨ ਅਸੀਂ ਹੁਣ ਲਿਆਉਂਦੇ ਆ ਐਂ ਕੀਤਾ ਜੇ ਕੀਤਾ ਪਿਛਲੇ ਸਾਲ ਲਿਆਉਂਦੇ ਆ ਪਰ ਜਿਹੜੇ ਅਡਾਨੀਆਂ ਤੇ ਅਵਾਨੀਆਂ ਦੇ ਗੋਦਾਮ ਅੱਜ ਤੋਂ 7-8 ਸਾਲ ਪਹਿਲਾਂ 5 ਸਾਲ ਪਹਿਲਾਂ ਉਸਰਨੇ ਸ਼ੁਰੂ ਹੋ ਗਏ ਸੀ ਉਹ ਕਿਉਂ ਹੋਏ ਫਿਰ ਉਹ ਵੀ ਤਾਂ ਫਿਰ ਹੁਣ ਸ਼ੁਰੂ ਹੋਣੇ ਚਾਹੀਦੇ ਸੀ ਇਸ ਸਾਰੇ ਕੁਝ ਤੋਂ ਪਾਸ ਹੋਣ ਤੋਂ ਬਾਅਦ ਜਦੋਂ ਲਾਗੂ ਹੋ ਜਾਂਦਾ ਉਦੋਂ ਹੋਣੇ ਚਾਹੀਦੇ ਸੀ ਕਿ ਪਹਿਲਾਂ ਹੋਣਾ ਚਾਹੀਦਾ ਸੀ ਕੰਮ ਇਹ ਸੋਚਣ ਵਾਲੀ ਗੱਲ ਹੈ ਕਿਉਂਕਿ ਉਹਨਾਂ ਦੀ ਪਲੈਨਿੰਗ ਬਹੁਤ ਚਿਰ ਪਹਿਲਾਂ ਦੀ ਸੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹਨਾਂ ਨੇ ਬਹੁਤ ਚਿਰ ਪਹਿਲਾਂ ਸੋਚ ਲਿਆ ਸੀ ਤੇ ਉਹਦੇ ਤੇ ਉਹਨਾਂ ਨੇ ਕੰਮ ਕੀਤਾ ਤੇ ਹੁਣ ਉਹ ਕੰਮ ਜਦੋਂ ਸਿਰੇ ਨਹੀਂ ਚੜ ਰਿਹਾ ਆਪਣਾ ਹਰੇਕ ਪ੍ਰਸ਼ਾਸਨ ਨੂੰ ਉਹ ਉਸ ਸੰਘਰਸ਼ ਨੂੰ ਜਿਹੜੇ ਸੰਘਰਸ਼ਮਈ ਬੰਦੇ ਜਿਹੜੇ ਉਹਦੇ ਵਿੱਚ ਸਪਿਰਿਟ ਭਰ ਰਹੇ ਨੇ ਹਰੇਕ ਉਸ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਹਰੇਕ ਉਸ ਬੰਦੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਬੰਦੇ ਨੂੰ ਟਾਰਗੇਟ ਕਰਨਾ ਹੈ ਇਹਦੇ ਪਰਿਵਾਰ 'ਤੇ ਦਬਾਅ ਪਾਉਣਾ ਹੈ ਇਹੋ ਜਿਹੀਆਂ ਗੰਦੀਆਂ ਚਾਲਾਂ ਜਿਹੜੀਆਂ ਅਸੀਂ ਦੇਸ਼ ਤੋਂ ਜਿੱਥੋਂ ਤੁਰੇ ਹਾਂ ਅਸੀਂ ਵਿਦੇਸ਼ 'ਚ ਆ ਕੇ ਵੀ ਕਰਦੇ ਹਾਂ ਬਹੁਤ ਕੁਝ ਚੱਲਦਾ ਹੈ ਫਿਰ ਜਦੋਂ ਅਸੀਂ ਝੂਠੇ ਹੁੰਦੇ ਹਾਂ ਫਿਰ ਅਸੀਂ ਕਿਸੇ ਨਾ ਕਿਸੇ ਜ਼ਰੀਏ ਪਰਿਵਾਰ ਦੇ ਇੱਧਰ ਉੱਧਰ ਫਿਰ ਪ੍ਰੈਸ਼ਰ ਪਾਉਣਾ ਸ਼ੁਰੂ ਕਰਦੇ ਹਾਂ ਵੀ ਕੋਈ ਸਾਡੇ 'ਤੇ ਕੋਈ ਗੱਲ ਕੋਈ ਕਰੇ ਹੀ ਨਾ ਕੋਈ ਸਾਡੇ 'ਤੇ ਕੋਈ ਸਾਨੂੰ ਕੋਈ ਕੁਛ ਪੁੱਛੇ ਹੀ ਨਾ ਅਸੀਂ ਜੇ ਦਿਨ ਕਹੀਏ ਤਾਂ ਰਾਤ ਨੂੰ ਦਿਨ ਕਹੀਏ ਤਾਂ ਸਾਡੇ ਪਿੱਛੇ ਜਿਹੜੇ ਰਾਤ ਉਸ ਦਿਨ ਰਾਤ ਨੂੰ ਦਿਨ ਕਹਿਣ ਵਾਲੇ ਆ ਉਹ ਸਾਡੇ ਆ ਜੇਕਰ ਕਿਸੇ ਨੇ ਕਹਿ ਦਿੱਤਾ ਵੀ ਨਹੀਂ ਤੂੰ ਝੂਠ ਬੋਲਣਾ ਤਾਂ ਰਾਤ ਆ ਉੱਥੇ ਹੀ ਪੰਗਾ ਪੈ ਜਾਂਦਾ ਉੱਥੇ ਹੀ ਅਸੀਂ ਅੱਧੇ ਹੋ ਜਾਂਦੇ ਹਾਂ ਉੱਥੇ ਉਹ ਬੰਦੇ ਨੂੰ ਮਾਰਕ ਕਰ ਲਿਆ ਜਾਂਦਾ ਉੱਥੇ ਉਸ ਬੰਦੇ ਨੂੰ ਟੈਕ ਕਰ ਲਿਆ ਜਾਂਦਾ ਕਿ ਹੁਣ ਇਸ ਬੰਦੇ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਉਸ ਇੱਜੜ ਚੋਂ ਜਾਂ ਉਸ ਝੂਠ ਦੇ ਜਿਹੜੇ ਜਿਹੜੇ ਕਾਰਨਾਮੇ ਨੇ ਉਹਨਾਂ ਤੋਂ ਇਹਨੂੰ ਇਨਫੋਰਮੇਸ਼ਨ ਦੇਣ ਤੋਂ ਜਾਂ ਇਹ ਤੋਂ ਦੂਰ ਕਿਸ ਤਰੀਕੇ ਨਾਲ ਹੋਣਾ ਫਿਰ ਉਹ ਆਪਣਾ ਹੌਲੀ 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 ਰਾਹ ਬਰਨਾ ਜਿਹੜਾ ਆਪਣੇ ਤਰੀਕੇ ਦੇ ਨਾਲ ਆਪਣੀ ਨਵੀਂ ਪੈਡ ਜਿਹੜੀ ਆ ਪਾਉਣੀ ਸ਼ੁਰੂ ਕਰ ਦਿੰਦੇ ਆ ਫਿਰ ਦੂਸ਼ਣਬਾਜ਼ੀਆਂ ਚੱਲਦੀਆਂ ਨੇ ਫਿਰ ਤੁਹਾਡੇ 'ਤੇ ਐਲੀਗੇਸ਼ਨ ਲਾਏ ਜਾਂਦੇ ਆ ਇਹ ਫਲਾਨੇ ਦਾ ਬੰਦਾ ਹੈ ਇਹ ਉਹ ਹੈ ਇਹ ਤਾਂ ਇੱਦਾਂ ਆ ਇਹਨੇ ਤਾਂ ਆਹ ਕਹਿ ਦਿੱਤਾ ਇਹਨੇ ਤਾਂ ਉਹ ਕਰ ਦਿੱਤਾ ਇਹੋ ਜਿਹਾ ਕੰਮ ਸੇਮ ਪੈਟਰਨ ਦੇ ਉੱਤੇ ਏਜੰਸੀਆਂ ਕਰ ਰਹੀਆਂ ਕਿ ਉਹਨਾਂ ਨੂੰ ਪਾੜੋ ਪਾੜ ਕੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਾਓ ਬਿਆਨਬਾਜ਼ੀ ਕਰਾ ਕੇ ਲੀਡਰਾਂ ਦੀ ਇੱਕ ਮੱਤ ਨੂੰ ਵੱਖ ਕਰਕੇ ਵੇਖੋ ਤੇ ਫਿਰ ਉਹ ਕਹਿੰਦੇ ਵੀ ਹੁਣ ਅਸੀਂ ਕਾਮਯਾਬ ਹੋਏ ਹਾਂ ਪਰ ਹਜੇ ਤੱਕ ਇਹ ਲੱਗ ਰਿਹਾ ਵੀ ਕੋਈ ਲੀਡਰ ਬਕਾਊ ਤਾਂ ਹੈ ਨਹੀਂ ਕੋਈ ਅਹੁਦਿਆਂ ਦਾ ਭੁੱਖਾ ਤਾਂ ਦਿਖਿਆ ਨਹੀਂ ਕੱਲ੍ਹ ਨੂੰ ਹੋ ਸਕਦਾ ਪਤਾ ਨਹੀਂ ਕੋਈ ਬਣ ਜਾਵੇ ਪਤਾ ਨਹੀਂ ਪਰ ਹਜੇ ਤੱਕ ਇਹ ਚੀਜ਼ ਤੋਂ ਬਚਾਇਆ ਇਸੇ ਕਰਕੇ ਸੰਘਰਸ਼ ਜਿਹੜਾ ਹੈ ਆਪਣੀ ਮੰਜ਼ਿਲ 'ਤੇ ਖੜਾ ਆ ਅੜਿਆ ਹੋਇਆ ਟਿਕਿਆ ਹੋਇਆ ਔਰ ਦੁਨੀਆਂ ਦੀ ਇੱਕ ਵੱਡੀ ਦੇਸ਼ ਇੱਕ ਵੱਡੀ ਪਾਵਰ ਦੇ ਨਾਲ ਉੱਥੇ ਦੇ ਲੋਕ ਡਟੇ ਹੋਏ ਆ ਠੰਡ ਦੇ ਵਿੱਚ ਉਹ ਸੀ ਸੀ ਕਰਦੇ ਉੱਥੇ ਬੈਠੇ ਹੋਏ ਆ ਪਰ ਤਸ ਤੋਂ ਮਸ ਨਹੀਂ ਹੋ ਰਿਹਾ ਹਰੇਕ ਦੇਸ਼ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਆ ਜਿਹੜੇ ਵੀ ਇਸ ਗੱਲ ਨੂੰ ਸਮਝਦੇ ਆ ਜਿਹਨਾਂ ਨੇ ਵੀ ਇਸ ਚੀਜ਼ ਨੂੰ ਦੇਖਿਆ ਹੈ ਉਹ ਹਰੇਕ ਬੰਦਾ ਆਪਣੇ ਤੌਰ ਦੇ ਉੱਤੇ ਇਸ ਸੰਘਰਸ਼ ਦੇ ਵਿੱਚ ਤਰੀਕੇ ਕਿਸੇ ਵੀ ਤਰੀਕੇ ਦੇ ਨਾਲ ਆਪਣਾ ਯੋਗਦਾਨ ਜ਼ਰੂਰ ਪਾ ਰਿਹਾ ਹੈ ਚਾਹੇ ਉਹਨੂੰ ਪੰਜਾਬ ਗਏ ਨੂੰ 10 ਸਾਲ ਹੋ ਗਏ ਚਾਹੇ 12 ਸਾਲ ਹੋ ਗਏ ਚਾਹੇ 2 ਵਰੇ ਹੋ ਗਏ ਚਾਹੇ ਹਜੇ ਤੁਰਿਆ ਹੀ ਹੈ ਬਟ ਉਹ ਇਸ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਆਪਣੇ ਵੱਡੇ ਭਾਗ ਸਮਝਦਾ ਹੈ ਕੋਈ ਵੀ ਹੋਵੇ ਜਿਹੜੇ ਨਹੀਂ ਪਾਉਂਦੇ ਮੈਂ ਕਹਿੰਦਾ ਉਹਨਾਂ ਨਾਲੋਂ ਨਿਕੰਮਾ ਕੋਈ ਬੰਦਾ ਹੀ ਹੈ ਨਹੀਂ ਹੁਣ ਆਪਾਂ ਇਸ 'ਤੇ ਇੱਕ NRI ਜਿਹੜੇ ਸਾਡੇ ਭਰਾ ਬਾਹਰ ਬੈਠੇ ਨੇ ਅਸੀਂ ਇਸ ਉੱਤੇ ਕਿੱਦਾਂ ਕੰਮ ਕਰ ਸਕਦੇ ਹਾਂ ਆਪਣੇ ਪਿੰਡਾਂ ਨੂੰ ਆਪਣੇ ਸਰਪੰਚਾਂ ਨੂੰ ਫੋਨ ਦੇ ਰਾਹੀਂ ਸੰਪਰਕ ਕਰੋ ਉਹਨਾਂ ਨਾਲ ਲਹਿਜੇ 'ਚ ਗੱਲ ਕਰੋ ਉਹਨਾਂ ਨੂੰ ਦੱਸੋ ਕਿ ਪਿੰਡ ਦੇ ਵਿੱਚੋਂ ਕਿੰਨੀਆਂ ਟਰਾਲੀਆਂ ਭੇਜਦੇ ਹੋ ਤੁਹਾਨੂੰ ਮਸਲਾ ਕੀ ਹੈ ਤੇਲ ਚਾਹੀਦਾ ਹੈ ਤੇਲ ਅਸੀਂ ਦਿੰਦੇ ਹਾਂ ਤੁਹਾਨੂੰ ਕੀ ਚਾਹੀਦਾ ਹੈ ਤੁਹਾਨੂੰ ਕਿਹੜੀਆਂ ਤੁਹਾਡੀਆਂ ਲੋੜਾਂ ਜਿਹੜੀਆਂ ਉਸ ਉੱਥੇ ਜਾਣ ਨੂੰ ਤੁਹਾਨੂੰ ਚਾਹੀਦੀਆਂ ਨੇ ਕਿਹੜੀਆਂ ਸਹੂਲਤਾਂ ਮੰਗਦੇ ਹੋ ਉਹ ਅਸੀਂ NRI ਵੀਰ ਦੇ ਸਕਦੇ ਹਾਂ 2-4 ਇਕੱਠੇ ਹੋ ਕੇ ਬੜਾ ਸੌਖਾ ਹੀ ਕੰਮ ਹੈ ਸੋ ਇਸ ਤਰੀਕੇ ਨਾਲ ਉੱਥੇ ਅਸੀਂ ਕੰਮ ਕਰ ਸਕਦੇ ਹਾਂ ਜਿਹੜੇ ਹੁਣ ਕਈ ਸੋਚਣਗੇ ਮੈਂ ਤਕਰੀਬਨ ਕਾਫੀ ਉਸ ਉਹਨਾਂ ਦੀਆਂ ਜਿਹੜੀਆਂ ਸਟੇਟਮੈਂਟਾਂ ਆ ਜਾਂ ਉਹ ਸੰਘਰਸ਼ ਨੂੰ ਵਾਚਦਾ ਰਹਿੰਦਾ ਦੇਖਦਾ ਰਹਿੰਦਾ ਕਿਉਂਕਿ ਮੇਰੀ ਆਦਤ ਕੁਛ ਸਿੱਖਣ ਦੀ ਹੁੰਦੀ ਹੈ ਕੁਛ ਨਾ ਕੁਛ ਉਹਦੇ ਚੋਂ ਲਈਏ ਕੁਛ ਗ੍ਰਹਿਣ ਕਰੀਏ ਸੋ ਮੈਂ ਜੋ ਦੇਖਿਆ ਉਹਨਾਂ ਦੀ ਇੱਕੋ ਹੀ ਗੱਲ ਹੈ ਵੀ ਜਿਹੜੇ ਹੁਣ ਕਈ ਪੈਸਾ ਪੂਸਾ ਇਕੱਠਾ ਕਰਦੇ ਉਹਨਾਂ ਦਾ ਬਿਲਕੁਲ ਨਹੀਂ ਗਾ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ ਸਾਡੇ ਕੋਲ ਰਾਸ਼ਨ ਵਾਧੂ ਹੈ ਸਾਡੇ ਕੋਲ ਤੇਲ ਪਾਣੀ ਵਾਧੂ ਹੈ ਸਾਡੇ ਕੋਲ ਗੈਸ ਵਾਧੂ ਆ ਸਾਡੇ ਕੋਲ ਸੇਵਾਦਾਰ ਵਾਧੂ ਨੇ ਸਿਰਫ ਤਾਂ ਸਿਰਫ ਉਹ ਕਹਿੰਦੇ ਸਾਨੂੰ ਤੁਹਾਡਾ ਸਾਥ ਚਾਹੀਦਾ ਸੋ ਹੁਣ ਆਪਣੇ ਆਪ ਦੇ ਵਿੱਚ ਇੱਕ ਇਹ ਸਾਰਿਆਂ ਤੋਂ ਵੱਡੀ ਸਾਡੀ ਜਿੱਤ ਹੈ ਪੈਸਾ ਨਹੀਂ ਕਹਿੰਦੇ ਚਾਹੀਦਾ ਸਾਨੂੰ ਪੈਸਾ ਨਾ ਭੇਜੋ ਤੁਸੀਂ ਸਾਡੀ ਮਦਦ ਕਰੋ ਮਦਦ ਹੁਣ ਪਾਣੀ ਆ ਉੱਥੇ ਜਲ ਪਾਣੀ ਦੀ ਕਰ ਸਕਦੇ ਹਾਂ ਪਾਣੀ ਚਾਹੀਦਾ ਸਾਨੂੰ ਭੇਜ ਦਿਓ 300-400 ਬੋਤਲ ਭੇਜ ਦਿਓ 5-6 ਹਜ਼ਾਰ ਬੋਤਲ ਪਾਣੀ ਦੀ ਲੈ ਕੇ ਸਬਜ਼ੀਆਂ ਚਾਹੀਦੀਆਂ ਕਿਉਂਕਿ ਵੱਡਾ ਇਕੱਠ ਹੈ ਲੰਗਰ ਬਣਦੇ ਆ ਉਹ ਸਾਡੇ ਲੰਗਰਾਂ ਬਣਾਉਣ ਵਾਲਿਆਂ 'ਤੇ ਵੀ NIII ਵਾਲਿਆਂ ਨੇ ਉਹਨਾਂ ਨੂੰ ਵੀ ਸੰਮਣ ਭੇਜਤੇ ਕਾਹਦੇ ਲਈ ਵੀ ਹੁਣ ਅਸੀਂ ਲੰਗਰ ਬਣਾ ਅਸੀਂ ਰੋ ਅਸੀਂ ਜਾਣੀ ਜੋ ਕੰਮ ਕਾਲੇ ਕਾਨੂੰਨਾਂ ਦੇ ਤਹਿਤ ਸਾਡੇ 'ਤੇ ਥੋਪੇ ਜਾਂਦੇ ਆ ਉਹੋ ਜਿਹਾ ਕੰਮ NIII ਜਿਹੜੀ ਹੈ ਏਜੰਸੀ ਜਿਹੜੀ ਹੈ ਉਹ ਸਿੱਖਾਂ ਦੇ ਨਾਲ ਜਾਂ ਹੋਰ ਜਿਹੜੇ ਉੱਥੇ ਸੇਵਾਦਾਰ ਕਰਦੇ ਨੇ ਉਹਨਾਂ ਦੇ ਨਾਲ ਜੋ ਵਰਤਾਰਾ ਕਰ ਰਹੀ ਹੈ ਕਿਉਂਕਿ ਉਹੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਪਹਿਲਾਂ ਕੀਤੀ ਹੈ ਇਹ ਲੜਾਈ ਹਰੇਕ ਉਸ ਇਨਸਾਨ ਦੀ ਹੈ ਜਿਹਨੂੰ ਢਿੱਡ ਲੱਗਾ ਹੈ ਜਿਹਨੂੰ ਪੇਟ ਲੱਗਾ ਹੈ ਜਿਹਨੂੰ ਰੋਟੀ ਚਾਹੀਦੀ ਹੈ ਜਿਹਨੂੰ ਖਾਣ ਲਈ ਕੁਝ ਨਾ ਕੁਝ ਜੀਣ ਦੇ ਲਈ ਕੁਝ ਚਾਹੀਦਾ ਹੈ ਹਰੇਕ ਉਸ ਇਨਸਾਨ ਦੀ ਇਹ ਲੜਾਈ ਹੈ ਸਾਨੂੰ ਸਮਝਣਾ ਪੈਣਾ ਸਾਡੇ ਵਿੱਚ ਕਈ ਤਰ੍ਹਾਂ ਦੇ ਰੰਗ ਆਉਣਗੇ ਕਈ ਜਾਣਗੇ ਪਰ ਇੱਕ ਗੱਲ ਵੇਖ ਲਿਓ ਇੱਕ ਸੋਚ ਲਿਓ ਜੇਕਰ ਅੱਜ ਅਸੀਂ ਇਸ ਸੰਘਰਸ਼ ਨੂੰ ਦੇ ਵਿੱਚ ਅਸੀਂ ਹਿੱਸਾ ਨਾ ਪਾਇਆ ਤੇ ਸਾਨੂੰ ਪੰਜਾਬੀ ਹੋਣ ਤੇ ਸਾਨੂੰ ਪੰਜਾਬੀ ਕਹਿਣ ਤੇ ਫਕਰ ਤੇ ਮਾਣ ਨਹੀਂ ਫਿਰ ਹੋਣਾ ਫਕਰ ਤੇ ਮਾਣ ਤਦੇ ਹੀ ਹੋਊਗਾ ਜੇਕਰ ਅਸੀਂ ਉੱਥੇ ਦਿੱਲੀ ਬੈਠੇ ਆਪਣੇ ਪਰਿਵਾਰਾਂ ਲਈ ਆਪਣਿਆਂ ਬਜ਼ੁਰਗਾਂ ਲਈ ਕੁਝ ਨਾ ਕੁਝ ਇੱਥੋਂ ਭੇਜੀਏ ਕੁਝ ਨਾ ਕੁਝ ਉਹਨਾਂ ਨੂੰ ਦੇਈਏ ਦੇਣ ਦੇ ਸਾਧਨ ਮੈਂ ਤੁਹਾਨੂੰ ਦੱਸੇ ਦਿੱਤਾ ਕਿ ਆਪਣੇ ਪਿੰਡ ਦੀ ਪੰਚਾਇਤ ਦੇ ਸਰਪੰਚ ਨਾਲ ਚਾਹੇ ਨਹੀਂ ਵੀ ਬਣਦੀ ਉਹਨੂੰ ਯਾਰ ਫੋਨ ਕਰੋ ਉਹਨੂੰ ਪੁੱਛੋ ਭਾਈ ਸਾਹਿਬ ਜੀ ਕੀ ਲੋੜ ਹੈ ਕੀ ਚਾਹੀਦਾ ਕਿੰਨੀ ਕੁ ਰਾਸ਼ਤ ਕਿੱਥੋਂ ਚੱਕਣੀ ਆ ਸਿੱਧੇ ਪੈਸੇ ਭੇਜ ਦਿਓ ਕੀ ਚਾਹੀਦਾ ਕੀ ਉੱਥੇ ਸੁਵਿਧਾ ਕੀ ਕੰਬਲ ਚਾਹੀਦੇ ਰਜਾਈਆਂ ਚਾਹੀਦੀਆਂ ਕੀ ਚਾਹੀਦਾ ਭੇਜੋ ਕਿਉਂ ਨਹੀਂ ਭੇਜ ਸਕਦੇ ਭੇਜ ਸਕਦੇ ਹਾਂ ਦਸਾਂ ਨਹੋਂ ਦੀ ਕਿਰਤ ਦੇ ਵਿੱਚੋਂ ਕੀਤੀ ਹੋਈ ਜਿਹੜੀ ਦਸਵੰਧ ਕੱਢਿਆ ਹੋਇਆ ਉਹ ਸਾਡੇ ਉੱਤੇ ਬੈਠੇ ਜਿਹੜੇ ਭਰਾ ਨੇ ਠਰੂ ਠਰੂ ਕਰਦੇ ਨੇ ਦਵਾਈਆਂ ਦੀ ਲੋੜ ਪੈਂਦੀ ਹੈ ਕਈ ਕੁਛ ਹੁੰਦਾ ਹੈ ਹਰੇਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਉਸ ਨੂੰ ਲੈ ਸਕਦੇ ਹਾਂ ਉਸ ਨੂੰ ਕਰ ਸਕਦੇ ਹਾਂ ਸੋ ਆਪਣੇ ਆਪ ਦੇ ਵਿੱਚ ਬਹੁਤ ਕੁਝ ਚੱਲੇਗਾ ਬਹੁਤ ਕੁਝ ਹੋਵੇਗਾ ਪਰ ਇੱਕ ਗੱਲ ਯਾਦ ਰੱਖਿਓ ਕਿ ਪੰਜਾਬੀ ਹੋਣ ਦੇ ਨਾਤੇ ਤੁਸੀਂ ਬਹੁਤ ਕੁਝ ਖੱਟਿਆ ਹੈ ਜੋ ਖੱਟਿਆ ਇਹਨੂੰ ਸੰਭਾਲ ਕੇ ਰੱਖਿਓ ਇਹਨੂੰ ਗਵਾ ਨਾ ਲਿਓ ਤੁਹਾਨੂੰ ਬੜੇ ਡਰਾਵੇ ਬੜੇ ਤੁਹਾਨੂੰ ਛਲਾਵੇ ਦੇਣਗੇ ਬਹੁਤ ਕੁਝ ਤੁਹਾਡੀ ਬੁੱਕਲ ਦੇ ਵਿੱਚ ਵਾੜਨ ਦੀ ਕੋਸ਼ਿਸ਼ ਕਰਨਗੇ ਪਰ ਉਨਾ ਚਿਰ ਡਟੇ ਰਹੋ ਜਿੰਨਾ ਚਿਰ ਸਾਹ ਚੱਲਦੇ ਨੇ ਕਿਤੇ ਇਹ ਨਾ ਹੋਵੇ ਕਿ ਅਸੀਂ ਜੱਗ ਨੂੰ ਵੀ ਨਾ ਮੁੱਖ ਦਿਖਾ ਸਕੀਏ ਤੇ ਗੁਰੂ ਵੀ ਨਾ ਮੁੱਖ ਦਿਖਾ ਸਕੀਏ ਧਨ ਦੌਲਤ ਮਾਇਆ ਪੈਸਾ ਜੋ ਵੀ ਹੈ ਉਹ ਨਾਲ ਨਹੀਂ ਜਾਣਾ ਨਾਲ ਤੁਹਾਡਾ ਕਿਰਦਾਰ ਜਾਣਾ ਹੈ ਕਿਰਦਾਰ ਜਾਣਾ ਤੁਹਾਡਾ ਨਾਲ ਪਿੱਛੇ ਵੀ ਤੁਸੀਂ ਕਿਰਦਾਰ ਛੱਡ ਕੇ ਜਾਣਾ ਹੈ ਤੁਹਾਡੇ ਪਰਿਵਾਰਾਂ 'ਚ ਵੀ ਤੁਹਾਡੇ ਸ਼ਰੀਕੇ ਭਾਈਚਾਰੇ 'ਚ ਆਲੇ ਦੁਆਲੇ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਵੀ ਉਸ ਕਿਰਦਾਰ ਦੀ ਗੱਲ ਹੋਣੀ ਹੈ ਕਿੰਨਾ ਕੁ ਸੱਚਾ ਸੀ ਕਿੰਨਾ ਕੁ ਲੋਕਾਂ ਦਾ ਲਹੂ ਪੀਤਾ ਕਿੰਨੇ ਕੁ ਇੱਕ ਗੱਲ ਮੈਨੂੰ ਇੱਥੇ ਮੈਨੂੰ ਕਹਿਣੀ ਮੈਂ ਬਹੁਤ ਜ਼ਰੂਰੀ ਸਮਝਦਾ ਕਿਉਂਕਿ ਅਸੀਂ ਅੱਜ ਤੱਕ ਇਹੀ ਸਮਝੀ ਗਏ ਹਾਂ ਭਈ ਜਿਹੜਾ ਮੀਟ ਜਾਂ ਹੋਰ ਜਾਂ ਨਸ਼ੇ ਜਾਂ ਕੋਈ ਗਲਤ ਰਾਹ 'ਤੇ ਪਿਆ ਹੋਇਆ ਬੰਦਾ ਜਿਹੜਾ ਹੈ ਵੀ ਉਹੀ ਉਹ ਬੰਦਾ ਜਿਹੜਾ ਵੀ ਉਹ ਠੀਕ ਨਹੀਂ ਉਹ ਸਹੀ ਨਹੀਂ ਵੀ ਉਹ ਗਲਤ ਆ ਪਰ ਨਹੀਂ ਜਿਹੜਾ ਬੰਦਾ ਆਪਣੇ ਲੋਕਾਂ ਦਾ ਖੂਨ ਪੀਂਦਾ ਬਣਦੀ ਤਨਖਾਹ ਨਹੀਂ ਦਿੰਦਾ ਹੋਰ ਜੋ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੱਗੀ ਪੇਸ਼ੀ ਕਰਦਾ ਉਹ ਬੰਦਾ ਵੀ ਉਹਦੇ ਨਾਲੋਂ ਕਈ ਗੁਣਾ ਉਸ ਬੰਦੇ ਨਾਲੋਂ ਜਿਹੜਾ ਗਲਤ ਕੰਮ ਕਰਦਾ ਆਪਣੇ ਆਪ ਲਈ ਸਿਰਫ ਕਰਦਾ ਆਪਣੇ ਜੀਣ ਲਈ ਕਰਦਾ ਉਹਦੇ ਨਾਲੋਂ ਕਈ ਗੁਣਾ ਵੱਡਾ ਉਹ ਗੁਨਾਹਗਾਰ ਆ ਉਹ ਮੰਨੇ ਚਾਹੇ ਨਾ ਮੰਨੇ ਸਾਡੇ ਧਰਮ ਨੇ ਸਾਨੂੰ ਕੀ ਸਿਖਾਇਆ ਸੀ ਕਿਹੜੀ ਸੋਚ ਦਿੱਤੀ ਸੀ ਅਸੀਂ ਕਿਹੜੀ ਸੋਚ ਅਪਣਾਈ ਹੈ ਅਸੀਂ ਇੱਕ ਪਾਸੇ ਸੰਗਤ ਤੋਂ ਪੈਸਾ ਲੈ ਕੇ ਸੇਵਾ ਦੇ ਨਾਂ ਦੇ ਉੱਤੇ ਵੱਡੇ ਵੱਡੇ ਲੰਗਰ ਲਾਉਂਦੇ ਹਾਂ, ਦੂਜੇ ਪਾਸੇ ਅਸੀਂ ਗੈਂਬਲਿੰਗ ਜਾਂ ਗ੍ਰਾਂਟਸ ਤੋਂ ਜਾਂ ਇੱਧਰੋਂ ਉੱਧਰੋਂ ਉਸੇ ਚੀਜ਼ ਦੇ ਪੈਸੇ ਲੈ ਕੇ ਆਪਣੀਆਂ ਜੇਬਾਂ ਭਰਦੇ ਹਾਂ। ਇਹ ਸੱਚਾਈ ਹੈ, ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ, ਬਿਲਕੁਲ ਸੱਚ ਹੈ ਇਹ। ਕਈਆਂ ਨੂੰ ਹੁਣ ਗੱਲਾਂ ਚੁੱਭਣੀਆਂ, ਕਈਆਂ ਨੂੰ ਬੁਰੀਆਂ ਲੱਗਣੀਆਂ, ਪਰ ਸੱਚ ਨੂੰ ਕਬੂਲਣਾ ਸਿੱਖੀਏ, ਸੱਚ ਨੂੰ ਸਮਝਣਾ ਸਿੱਖੀਏ। ਜੇ ਅੱਜ ਸਾਡੇ ਭਰਾਵਾਂ ਨੂੰ NIA ਇਨਵੈਸਟੀਗੇਸ਼ਨ ਲਈ ਸੱਦ ਰਹੀ ਹੈ, ਪੁੱਛ ਪੜਤਾਲ ਲਈ ਸੱਦ ਰਹੀ ਹੈ, ਉਹਦਾ ਕਾਰਨ ਕੀ ਹੈ ਕਿ ਉਹ ਆਪਣਿਆਂ ਲੋਕਾਂ ਲਈ ਖੜਦੇ ਨੇ, ਆਪਣਿਆਂ ਲੋਕਾਂ ਨੂੰ ਆਵਾਜ਼ ਮਾਰ ਰਹੇ ਨੇ, ਆਪਣਿਆਂ ਲੋਕਾਂ ਦੀ ਆਵਾਜ਼ ਬਣ ਕੇ ਅੱਗੇ ਹੋ ਕੇ ਚੱਲ ਰਹੇ ਨੇ। ਇਸੇ ਕਰਕੇ ਉਹਨਾਂ ਨੂੰ ਉੱਥੇ ਸੱਦਿਆ ਜਾਂਦਾ ਹੈ, ਹੋਰ ਕੋਈ ਉਹਨਾਂ ਦੀ ਆਪਣੀ ਨਿੱਜੀ ਲੜਾਈ ਤਾਂ ਹੈ ਨਹੀਂ। ਉਹ ਕਿਹੜਾ ਬਈ ਬਹੁਤ ਵੱਡੇ ਖਤਰਨਾਕ ਬੰਦੇ ਨੇ, ਆਮ ਘਰਾਂ ਦੇ ਜੰਮੇ ਨੇ, ਆਮ ਘਰਾਂ 'ਚੋਂ ਪਰਵਰਿਸ਼ ਹੋ ਕੇ ਗਏ ਨੇ, ਸਿਰਫ ਗੱਲ ਇਹੀ ਹੈ ਕਿ ਉਹ ਲੋਕਾਂ ਨੂੰ ਜਾਗਰਤ ਕਰ ਰਹੇ ਨੇ। ਸੋ ਗੱਲ ਸਮਝ ਹੀ ਗਏ ਹੁਣ, ਮੈਂ ਥੋੜ੍ਹੀ ਜਿਹੀ ਹੁਣ ਆਪਣੇ ਵੱਲ ਵੀ ਲਿਆ ਵਾਂ। ਮੈਂ ਪ੍ਰਪੇਅਰ ਹਾਂ ਕਿ ਕੱਲ੍ਹ ਨੂੰ ਕੋਈ ਵੀ ਹੈਪਨ ਹੁੰਦਾ ਮੇਰੇ ਨਾਲ ਪਰਸਨਲੀ ਤੌਰ ਦੇ ਉੱਤੇ, ਮੈਂ ਉਸ ਚੀਜ਼ ਲਈ ਅਵੇਅਰ ਹਾਂ। ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਡਰ ਨਹੀਂ ਹੈ, ਕਿਸੇ ਵੀ ਚੀਜ਼ ਦਾ ਕੋਈ ਖੌਫ ਨਹੀਂ ਹੈ। ਜੋ ਹੋਣਾ ਉਸ ਗੁਰੂ ਦੇ ਭਾਣੇ 'ਚ ਹੋਣਾ, ਕਦੋਂ ਹੋਣਾ, ਕਿਹੜੇ ਥਾਂ ਹੋਣਾ, ਸਾਰਾ ਕੁਝ ਉਹਨੇ ਮੁਕਰਰ ਕਰਕੇ ਭੇਜਿਆ ਹੈ। ਸੋ ਮੈਨੂੰ ਡਰਨ ਦੀ ਲੋੜ ਨਹੀਂ ਹੈ, ਮੈਂ ਨਹੀਂ ਡਰਦਾ। ਮੈਂ ਸੱਚ ਬੋਲਣ ਤੋਂ ਨਾ ਕਦੀ ਘਬਰਾਇਆ ਅਤੇ ਨਾ ਕਦੀ ਘਬਰਾਊਂਗਾ। ਜਿੰਨੇ ਨੇ ਵੀ ਕੁਝ ਵੀ ਜਿੰਨੀਆਂ ਮਰਜ਼ੀ ਕੋਝੀਆਂ ਕੋਸ਼ਿਸ਼ਾਂ ਜਿੰਨੀਆਂ ਮਰਜ਼ੀ ਕਰ ਲਿਓ, ਇਹ ਸੱਚ ਜਿਹੜਾ ਬੋਲੀਏ, ਸੱਚ ਧਰਮ ਝੂਠ ਨਾ ਬੋਲੀਏ ਦਾ ਸੰਦੇਸ਼ ਜਿਹੜਾ ਹੈ, ਮੈਂ ਆਪਣੀ ਮਾਂ ਦੀ ਗੋਦੀ ਵਿੱਚ ਬਹਿ ਕੇ ਪੜ੍ਹਿਆ ਹੈ, ਮੈਂ ਗੁਰੂ ਦੀ ਗੋਦੀ ਵਿੱਚ ਬਹਿ ਕੇ ਸਿੱਖਿਆ ਹੈ, ਮੈਂ ਉਸ 'ਤੇ ਪੈਰਾਂ ਹਮੇਸ਼ਾ ਦਿੰਦਾ ਰਹੂੰਗਾ ਅਤੇ ਦਿੰਦਾ ਰਹਾਂਗਾ ਅਤੇ ਦਿੰਦਾ ਰਿਹਾ ਹਾਂ। ਇਹ ਮੇਰਾ ਤੁਹਾਡੇ ਨਾਲ ਇਸ ਬਾਰੇ 'ਚ ਵੀ ਵਾਅਦਾ ਹੈ। ਇਹ ਨਹੀਂ ਹੋ ਸਕਦਾ ਕਿ ਦੋ ਬੰਦੇ ਚੌਧਰੀ ਆ ਕੇ ਮੈਨੂੰ ਦਾਵਕਾ ਮਾਰ ਕੇ ਕਹਿਣ ਤੇਰੀ ਆਵਾਜ਼ ਬੰਦ ਕਰਨੀ ਹੈ। ਬਿਲਕੁਲ ਨਹੀਂ ਆਵਾਜ਼ ਬੰਦ ਹੋਊਗੀ। ਉਹ ਗੁਰੂ ਜਿਹਨੇ ਇਹ ਆਵਾਜ਼ ਦਿੱਤੀ ਹੈ, ਜਿਹਨੇ ਇਹ ਮਾਇਕ ਦਿੱਤਾ, ਇਹ ਜਿਹੜਾ ਮੇਰੇ ਮੂਹਰੇ ਪਿਆ, ਜਿਹਦੇ ਤੋਂ ਮੈਂ ਤੁਹਾਡੇ ਨਾਲ ਸੰਬੋਧਨ ਹੋ ਕੇ ਤੁਹਾਡੇ ਨਾਲ ਵਿਚਾਰਾਂ ਕਰਦਾ 20 ਵਰ੍ਹਿਆਂ ਤੋਂ, ਤਕਰੀਬਨ 20 ਵਰ੍ਹੇ ਤੋਂ ਬਹੁਤ ਲੰਮਾ ਸਮਾਂ ਹੈ। ਉਸ 20 ਵਰ੍ਹਿਆਂ ਦੇ ਵਿੱਚ ਬਹੁਤ ਉੱਪਰ ਥੱਲ ਕਈ ਕੁਛ ਹੋਇਆ, ਪਰ ਧਰਮ ਦੇ ਠੇਕੇਦਾਰਾਂ ਨੂੰ ਨੰਗੇ ਕੀਤਾ ਅਤੇ ਨੰਗੇ ਕਰੂੰਗਾ, ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਇਹਨਾਂ ਦਾ ਗੋਲਕਾਂ ਤੋਂ, ਇਹਨਾਂ ਦਾ ਸੇਵਾ ਦੇ ਨਾਂ ਤੋਂ ਜੋ ਪਖੰਡ ਚੱਲਦਾ ਹੈ ਤੁਹਾਡੇ ਨਾਲ ਟਾਈਮ ਬਾਏ ਟਾਈਮ ਇਸ ਵਰ੍ਹੇ ਵੀ ਉਹਦੇ ਮੈਂ ਪੜਦੇ ਜ਼ਰੂਰ ਖੋਲੂੰਗਾ। ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਹਾਜ਼ਰੀ ਭਰਾਂਗਾ ਜੀ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਕਈਆਂ ਨੂੰ ਗੱਲਾਂ ਮੇਰੀਆਂ ਚੰਗੀਆਂ ਲੱਗਣਗੀਆਂ, ਉਹਨਾਂ ਨੂੰ ਸਿਰ ਨਹੀਂ ਮੈਂ, ਕਈਆਂ ਨੂੰ ਮਾੜੀਆਂ ਲੱਗਣਗੀਆਂ, ਉਹਨਾਂ ਲਈ ਮੈਂ ਅਰਦਾਸ ਕਰਦਾ ਗੁਰੂ ਇਹਨਾਂ ਨੂੰ ਮੱਤ ਬੁੱਧ ਬਖਸ਼ੀਓ। ਉਹਨਾਂ ਲਈ ਅਰਦਾਸ ਬੇਨਤੀ ਹੈ ਮੇਰੀ ਕਿ ਇਹਨਾਂ ਨੂੰ ਵੀ ਸਮਝ ਪੈਣ ਲੱਗੇ ਕਿ ਅਸੀਂ ਵਧੀਆ ਸਮਾਜ ਦੀ, ਜੇਕਰ ਅਸੀਂ ਇਹਨਾਂ ਦੇਸ਼ਾਂ ਵਿੱਚ ਆ ਕੇ ਵੀ ਆਪਣੇ ਅੱਜ ਉਹੀ ਕੰਮ ਕਰਦੇ ਰਹੇ ਜੋ ਅਸੀਂ ਪਿੱਛੇ ਕਰਦੇ ਆਏ ਹਾਂ, ਫਿਰ ਉਹ ਦਿਨ ਦੂਰ ਨਹੀਂ ਹੈ ਜਦੋਂ ਸਾਡੇ ਉੱਤੇ ਵੱਡੀਆਂ ਜਿਹੜੀਆਂ ਗੱਲਾਂ ਵੱਡੀਆਂ ਤੋਹਮਤਾਂ ਲੱਗਣਗੀਆਂ, ਫਿਰ ਸਾਨੂੰ ਜਵਾਬ ਦੇਣੇ ਔਖੇ ਹੋ ਜਾਣਗੇ। ਸੋ ਇੱਥੇ ਹੀ ਅੱਜ ਦੇ ਪ੍ਰੋਗਰਾਮ, ਇੱਕ ਗੱਲ ਮੈਂ ਤੁਹਾਡੇ ਨਾਲ ਇਹ ਪ੍ਰੋਮਿਸ ਕਰਕੇ ਜਾਂਦਾ, ਇਹ ਵਾਅਦਾ ਆ ਮੇਰਾ ਕਿ ਜਿੰਨੀ ਵੀ ਇਨਫੋਰਮੇਸ਼ਨ ਦੇਊਂਗਾ ਤੁਹਾਨੂੰ, ਜਿੰਨਾ ਵੀ ਉਹਦੇ 'ਤੇ ਵਰਕ ਪਹਿਲਾਂ ਕੀਤਾ ਹੁੰਦਾ ਮੇਰਾ, ਪਹਿਲਾਂ ਵੀ ਕੰਮ ਕਰਕੇ ਬਾਏ ਪਰੂਫ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰੂੰਗਾ। ਆ ਲਓ, ਬਾਕੀ ਤੁਸੀਂ ਉਹਦੇ 'ਤੇ ਕੋਈ ਗੱਲ ਕਰਨੀ ਜਾਂ ਨਹੀਂ ਕਰਨੀ, ਮੈਂ ਕਿਸੇ ਨੂੰ ਉਹਦੇ 'ਤੇ ਨਹੀਂ ਕਹਿੰਦਾ ਕਿ ਤੁਸੀਂ ਜਾ ਕੇ ਇਹ ਗੱਲਾਂ ਕਰੋ ਜਾਂ ਕਰੋ, ਉਹ ਤੁਹਾਡੀ ਆਪਣੀ ਗੱਲ ਹੋਵੇਗੀ ਅਤੇ ਤੁਸੀਂ ਕਰ ਲਿਓ ਜਾਂ ਨਹੀਂ ਕਰਨੀ, ਤੁਹਾਡੀ ਆਪਣੀ ਮਰਜ਼ੀ ਹੈ। ਪਰ ਮੈਂ ਗੁਰੂ ਦਾ ਸਿੱਖ ਹੋਣ ਦੇ ਨਾਤੇ ਕਦੇ ਵੀ ਇਸ ਗੱਲ ਤੋਂ ਨਹੀਂ ਝਿਜਕਾਂਗਾ ਕਿ ਆਹ ਗੱਲ ਨਹੀਂ ਕਰਨੀ, ਉਹ ਗੱਲ ਨਹੀਂ ਕਰਨੀ। ਜਿਹੜੇ ਗੁਰੂ ਦੇ ਨਾਂ 'ਤੇ ਧੰਦਾ ਕਰਦੇ ਆ, ਉਹਨਾਂ ਨੂੰ ਨੰਗੇ ਕੀਤਾ ਅਤੇ ਨੰਗੇ ਕਰੂੰਗਾ, ਇਹ ਮੇਰਾ ਤੁਹਾਡੇ ਨਾਲ ਸਾਰਿਆਂ ਨਾਲ ਵਾਅਦਾ ਹੈ। ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ, ਹੋਈਆਂ ਭੁੱਲਾਂ ਗਲਤਾਂ ਦੀ ਖਿਮਾ। ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰਾਂਗਾ ਜੀ। ਤਦ ਤੱਕ ਲਈ ਆਪਣਾ ਖਿਆਲ ਰੱਖਣਾ, ਗੱਜ ਵੱਜ ਕੇ ਫਤਿਹ ਨੂੰ ਕਰੋ ਪ੍ਰਵਾਨ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਟਰਾਲੀ ਪੰਜ ਜਾਣ ਤੇਰੇ ਵੱਲ ਨੂੰ, ਹੱਥ ਲਾ ਲਾ ਵੇਖੇਗੀ ਤੂੰ ਦਿੱਲੀ ਏ ਨੀ ਕੱਲ ਨੂੰ, ਇੱਕ ਝੰਡਾ ਖਾਲਸੇ ਦਾ ਦੂਜਾ ਕਿਰਸਾਨੀ ਦਾ, ਬਾਬਿਆਂ ਨਾ ਵੇਖ ਕੰਬੀਨੇਸ਼ਨ ਜਵਾਨੀ ਦਾ, ਕਰੋ ਮਚੜਿਆ ਸਲਾਂਸਰਾਂ ਚੋਂ ਆਉਂਦੀ ਲਾਟ ਨਹੀਂ ਦੇਖ।
ਇਨਾ ਪੜਿਆ ਤੇ ਬਸ ਨਿਤਨੇਮ ਪੜਿਆ ਉਹ ਜਿਹਦੇ ਹਰ ਬੋਲ ਵਿੱਚ ਵਿਸ਼ਵਾਸ ਲਿਖਿਆ ਇਹ ਬੋਲੇ ਨੀ ਇਹਨਾਂ ਦੀ ਕੱਲੀ ਚੁੱਪ ਬੋਲੀ ਇਹਨਾਂ ਲਿਖਿਆ ਜਦੋਂ ਵੀ ਇਤਿਹਾਸ ਲਿਖਿਆ ਹਾਂ ਨਾਦਾਰਾ ਉਹ ਇਹਨਾਂ ਨੇ ਨਿਭਾਈਆਂ ਹੁਣ ਤੱਕ ਜ਼ਿੰਮੇਵਾਰੀਆਂ ਨੀ ਉੱਠ ਨੌਜਵਾਨੀਏ ਧਰਨੇ ਤੇ ਆਏ ਨੇ ਸਾਡੇ ਨਾਲ ਖੜੇ ਭਾਵੇਂ ਮਰਨੇ ਤੇ ਆਏ ਨੇ ਜੀ ਉੱਠ ਕੇ ਜੋ ਬੈਠ ਕਾਚੋਂ ਧਰਨੇ ਤੇ ਆਏ ਨੇ ਸਾਡੇ ਨਾਲ ਖੜੇ ਭਾਵੇਂ ਮਰਨੇ ਤੇ ਆਏ